दोहेरा इस बिद गुरु आनंदपुर सिंह नकीन सुचेत शर्त निकासे कोशित बख्शे संग रहेत।
वाहिगुरु जी का खालसा
वाहिगुरु जी की फतेह।
तन तन गुरुदेव जिस संग हर जपे गुरु कृपाल जब पए तां अवगुण सब छपे। करण कारण कृपा निधान पतत पावन भगत वछल अनाथ नाथ जगत गुरु धन धन श्री गुरु ग्रंथ साहिब जी महाराज जी दे पवित्र चरणा कमलां च संध्या वक्त दे सजे हुए दवाना च हाजरियां भर रही गुरु का खास रूप गुरु खालसा साध संगत सतगुरु पतत पावन धन श्री गुरु तेग बहादुर साहब जी महाराज जी दे पवित्र स्थान ते नतमस्तक हो के नेता प्रति जुड़ के गुरु कलगीधर साहिब कमाल सरबंसदानी सतगुरु धन धन श्री गुरु गोबिंद सिंह साहब जी का पवित्र इतिहास बहुत ही श्रद्धा भावना अदब ते सत्कार सहित सरवण कर रहे। कलगीधर पातशाह जी महाराज श्री आनंदपुर साहब का जंग लड़न लगे ने पहाड़ी राजयां नूं उन्हां दी चिट्ठी का जवाब लिख के भेज दिता है कि गुरु घर शीशे दे समान है, जिस तरह का चेहरा लैके वेखोगे उस तरह का नजर आएगा। जे तुहाडे अंदर लड़न की इच्छा है तो शस्त्र धारण करके आ जाओ, अगों भी तुहानू जंग ही मिलेगा। पर जे तुसी कहो कि असी तुहाडी ईन मन के तुहानू मामला तारीए तो यह कतई नहीं हो सकता। पहाड़ी राजे खिज गए और बड़ा बड़ा दल लैके गुजरां ते रंगड़ां दा ते अपनियां फौजां लैके सिपाही लैके बहुत सारे पिंडां दी छेड़ इकट्ठी करके हजारां दी गिणती विच अपनी राजधानी बिलासपुर तों कहलूर रियासत दे विच चल के आ रहे ने। जदों श्री आनंदपुर साहब दे नेड़े पहुंच गए ते सेवादारा ने आके सतगुरां नूं दस्या कलगीधर जी वैरियां दा दल चढ़ के आ रहा है ते हुण ओह वैरी दल बिलकुल नेड़े आ पहुंचया। सुणदिआं सार सतगुरु जी दे डोले फरके ने महाराज छेवें पातशाह ने अपने सूरवीर बहादुर पंथ खालसे नूं संबोधन करदिआं वचन कहे, खालसा जी जिहड़ा तां सहकाम हो के जंग दे मैदान विच लड़ेगा उहनूं राज भाग दी प्राप्ति होवेगी, सर्व सुख उहनूं प्राप्त होणगे ते मुड़ के साडे विच भेद होवेगा, ते जिहड़ा निष्काम हो के जंग दे मैदान विच जूझेगा शहादत दा जाम पीवेगा वो सीधा आके साडे नाल सदा वास्ते अभेद हो जाएगा। खालसा जी लोक परलोक दा सुख तुहाडे हथ विच है, जंग दे मैदान विच लड़ के सूरम गति नूं प्राप्त करके तुसी उस पदवी ते जा पहुंचोगे जिस पदवी नूं योगीश्वर भी बांछदे ने, जिस पदवी नूं सिद्धनाथ योगी भी बांछदे ने पर उहनां नूं प्राप्त नहीं हुंदी, ओह पदवी तुहानूं सुते सिद्ध सुभावक ही आण प्राप्त होवेगी। ਸਤਿਗੁਰਾਂ ਦੇ ਬਚਨ ਸੁਣਦਿਆਂ ਸਰਬੱਤ ਖਾਲਸੇ ਨੇ ਤਿਆਰੀਆਂ ਕਰ ਲਈਆਂ, ਕਮਰ ਕੱਸੇ ਕਰ ਲਏ, ਮੋਰਚੇ ਬੰਦੀਆਂ ਕਰਨ ਲੱਗੇ ਨੇ, ਵੈਰੀਆਂ ਦਾ ਮੁਕਾਬਲਾ ਕਰਨ ਵਾਸਤੇ ਜਿਵੇਂ ਗੁਰੂ ਪੰਥ ਖਾਲਸੇ ਨੇ ਤਿਆਰੀਆਂ ਕੀਤੀਆਂ ਤੇ ਜੰਗ ਆਰੰਭ ਹੋ ਰਿਹਾ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਦਸਮੇਸ਼ ਪਿਤਾ ਗੁਰੂ ਕਲਗੀਧਰ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਏਰਾ ਇਸ ਬਿਦ ਗੁਰੂ ਅਨੰਦਪੁਰ ਸਿੰਘਨ ਕੀਨ ਸੁਚੇਤ।
ਇਸ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਰੇ ਪੰਥ ਖਾਲਸੇ ਨੂੰ, ਸਾਰੇ ਸਿੰਘਾਂ ਨੂੰ ਪਹਾੜੀ ਰਾਜਿਆਂ ਨਾਲ ਲੜਨ ਵਾਸਤੇ ਸੁਚੇਤ ਕੀਤਾ, ਸਾਵਧਾਨ ਕੀਤਾ ਹੈ।
ਸ਼ਸਤਰ ਨਿਕਾਸੇ ਕੋਸ਼ ਤੇ ਬਖਸ਼ੇ ਸੰਗਰੇਤ।
ਖਜ਼ਾਨੇ ਵਿਚ ਜਿਹੜੇ ਭਾਂਤ ਭਾਂਤ ਦੇ ਬੜੇ ਬੜੇ ਸੁੰਦਰ ਸ਼ਸਤਰ ਅਸਤਰ ਪਏ ਹੋਏ ਸਨ, ਜੋ ਸਤਿਗੁਰੂ ਜੀ ਪਹਿਲਾਂ ਹੀ ਕਈ ਮਹੀਨਿਆਂ ਤੋਂ ਬਣਵਾ ਬਣਵਾ ਕੇ ਆਪਣੇ ਖਜ਼ਾਨੇ ਚ ਰੱਖ ਰਹੇ ਸੀ। ਵਧੀਆ ਵਧੀਆ ਤੇਗਾਂ, ਢਾਲਾਂ, ਬੰਦੂਕਾਂ, ਤੀਰ, ਕਮਾਨਾਂ, ਨੇਜੇ, ਬਰਛੇ, ਤਬਰ, ਕਟਾਰਾਂ, ਬਿਛੂਏ, ਜਮਦਾੜਾਂ, ਇੱਦਾਂ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਸ਼ਸਤਰ ਸਨ ਸਤਿਗੁਰਾਂ ਦੇ ਖਜ਼ਾਨੇ ਵਿੱਚ, ਉਹ ਸਾਰੇ ਸ਼ਸਤਰ ਮਹਾਰਾਜ ਜੀ ਨੇ ਸਿੰਘਾਂ ਵਿੱਚ ਵੰਡ ਦਿੱਤੇ ਨੇ। ਹੁਕਮ ਕੀਤਾ, ਭਾਈ ਇਹ ਸਾਰੇ ਵਧੀਆ ਵਧੀਆ ਸ਼ਸਤਰ ਸਾਰੇ ਖਾਲਸੇ ਵਿੱਚ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਸਿੰਘਾਂ ਨੂੰ ਬਖਸ਼ ਦਿੱਤੇ ਜਾਣ।
ਪੁਚੰਗ ਛੰਦ ਬੜੇ ਬਾਡ ਚੋਰੇ ਸੋਤੇ ਗੇ ਜੋ ਮਿਆਨੀ।
ਬੜੇ ਬੜੇ ਵੱਡੇ ਤੇਗੇ ਜਿਹੜੇ ਪੰਜ ਪੰਜ ਚਾਰ ਚਾਰ ਪੰਜ ਪੰਜ ਉਂਗਲਾਂ ਨਾਲੋਂ ਵੀ ਚੌੜੇ ਤੇਗੇ ਹਨ, ਕਿਉਂਕਿ ਤੇਗਾ ਹਮੇਸ਼ਾ ਚੌੜਾ ਹੀ ਬਣਿਆ ਹੁੰਦਾ ਹੈ, ਤੇ ਚਾਰ ਚਾਰ ਪੰਜ ਪੰਜ ਉਂਗਲਾਂ ਚੌੜੇ ਜਿਹੜੇ ਬੜੇ ਬੜੇ ਤਿੱਖੇ ਤੇਗੇ ਨੇ, ਉਹ ਮਿਆਨਾ ਦੇ ਸਮੇਤ ਸਿੰਘਾਂ ਵਿੱਚ ਵੰਡ ਦਿੱਤੇ ਗਏ ਹਨ।
ਦੁਧਾਰੇ ਪੁੱਲਾ ਦੀ ਅਨੇਕ ਮਹਾਨੇ।
ਦੋ ਧਾਰੀ ਤੇਗਾਂ, ਜਿਵੇਂ ਖੰਡਾ ਦੋ ਧਾਰੀ ਹੁੰਦਾ ਹੈ, ਕਈ ਤੇਗਾਂ ਦੇ ਪਾਸੇ ਵੀ ਇੱਕ, ਅਗਲੇ ਪਾਸੇ ਵੀ ਧਾਰ ਹੁੰਦੀ ਹੈ, ਤੇ ਪਿਛਲੇ ਪਾਸੇ ਜਿਹੜੀ ਅੱਧੀ ਪਿੱਠ ਹੈ ਤੇ ਅੱਧੀ ਪਿੱਠ ਦੇ ਉੱਪਰਲੇ ਪਾਸੇ ਦਾ ਜਿਹੜਾ ਸਿਰਾ ਹੁੰਦਾ ਹੈ ਉਧਰ ਵੀ ਧਾਰ ਲੱਗੀ ਹੁੰਦੀ ਹੈ। ਇੱਦਾਂ ਦੋ ਧਾਰਾਂ ਵਾਲੀਆਂ ਤੇਗਾਂ, ਦੋ ਧਾਰਾਂ ਵਾਲੇ ਜਿਹੜੇ ਖੰਡੇ ਫੌਲਾਦ ਦੇ ਬਣੇ ਹੋਏ, ਬੜਾ ਵਧੀਆ ਲੋਹਾ ਹੁੰਦਾ ਹੈ ਫੌਲਾਦ ਦਾ, ਔਰ ਫੌਲਾਦ ਦੇ ਲੋਹੇ ਦੇ ਵਿੱਚ ਇਹ ਕਲਾ ਹੁੰਦੀ ਹੈ ਵੀ ਲੋਹੇ ਨੂੰ ਵੀ ਚੀਰ ਕੇ ਨਿਕਲ ਜਾਂਦਾ ਹੈ, ਔਰ ਐਸਾ ਹੈ ਇਹ ਫੌਲਾਦੀ ਲੋਹੇ ਦੇ ਬਣੇ ਹੋਏ ਜਿਹੜੇ ਵਧੀਆ ਵਧੀਆ ਸ਼ਸਤਰ ਸਨ ਉਹ ਸਿੰਘਾਂ ਦੇ ਵਿੱਚ ਵੰਡੇ ਹਨ।
ਸਰੂਹੀ ਹਲੱਬੀ ਜੁਨੱਬੀ ਦਈ ਹੈ।
ਸਰੋਹ ਦੇਸ਼ ਦੀ ਬਣੀ ਹੋਈ ਸਰੋਹੀ ਤੇਗ, ਹਲੱਬ ਦੇਸ਼ ਦੀ ਬਣੀ ਹੋਈ ਹਲੱਬੀ ਤੇਗ, ਜੁਨੱਬ ਦੇਸ਼ ਦੀ ਬਣੀ ਹੋਈ ਜੁਨੱਬੀ ਮਗਰਬੀ, ਏਦਾਂ ਇਹ ਵੱਖੋ ਵੱਖਰੀਆਂ ਭਾਂਤਾਂ ਦੀਆਂ ਤੇਗਾਂ ਨੇ ਸਿੰਘਾਂ ਦੇ ਗਾਤਰੇ ਵਿੱਚ।
ਕਰਾ ਚੋਲ ਖੰਡੇ ਜੋ ਕੇਤੇ ਲਈ ਹੈ।
ਔਰ ਕਈਆਂ ਦੇ ਕੋਲ ਬੜੇ ਬੜੇ ਤਿੱਖੇ ਕਰਾ ਚੋਲ ਤੇਗੇ ਹਨ, ਖੰਡੇ ਹਨ, ਅਨੇਕ ਪ੍ਰਕਾਰ ਦੀਆਂ ਭਾਂਤ ਭਾਂਤ ਦੀਆਂ ਕਿਸਮਾਂ ਦੀਆਂ ਜਿਹੜੀਆਂ ਤੇਗਾਂ ਹਨ, ਵਧੀਆ ਵਧੀਆ ਸ਼ਸਤਰ ਤੇ ਹਥਿਆਰ ਉਹ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਪਕੜੇ ਹਨ।
ਸਭੇ ਲੋਕੀ ਸੰਗ ਨੇਜੇ ਬਿਸਾਲੇ।
ਔਰ ਬੜੇ ਲੋਹੇ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਰਛੀਆਂ ਹਨ, ਵੱਡੇ ਵੱਡੇ ਜਿਹੜੇ ਨੇਜੇ ਹਨ, ਬੰਬਲੀ ਆਲੇ ਨੇਜੇ ਹਨ, ਨੇਜਿਆਂ ਦੀਆਂ ਵੀ ਕਈ ਪ੍ਰਕਾਰ ਦੀਆਂ ਕਿਸਮਾਂ ਹੁੰਦੀਆਂ ਭਾਂਤ ਭਾਂਤ ਦੀਆਂ, ਉਹ ਵੱਖੋ ਵੱਖਰੇ ਢੰਗ ਦੇ ਬਣੇ ਹੋਏ ਜਿਹੜੇ ਨੇਜੇ ਹਨ, ਕਈਆਂ ਵਿੱਚ ਨਾਗ ਵਲ ਪਿਆ ਹੋਇਆ ਜਿਨ੍ਹਾਂ ਨੂੰ ਨਾਗਣੀ ਵੀ ਕਹਿੰਦੇ ਨੇ, ਏਦਾਂ ਦੇ ਬਰਛੇ ਤੇਗੇ ਬਰਛੇ ਉਹ ਸਿੰਘਾਂ ਦੇ ਹੱਥਾਂ ਦੇ ਵਿੱਚ ਸੋਭਨੀਕ ਹੋਣ ਲੱਗੇ ਹਨ।
ਬਿਛੂਏ ਬੜੇ ਬਾਂਕ ਜੰਬੂਏ ਕਰਾਲੇ।
ਬੜੇ ਬੜੇ ਵਧੀਆ ਬਿਛੂਏ, ਛੋਟੇ ਸ਼ਸਤਰ ਹੁੰਦੇ ਨੇ ਕਮਰ ਕੱਸੇ ਚ ਰੱਖਣ ਵਾਲੇ, ਜਿਨ੍ਹਾਂ ਨੂੰ ਖੰਜਰ ਟੈਪ ਵੀ ਕਹਿ ਦਿੰਦੇ ਨੇ, ਕਹਿੰਦੇ ਬੜੇ ਬੜੇ ਵਧੀਆ ਬਿਛੂਏ ਜੰਬੂਏ ਜਿਹੜੇ ਬੜੇ ਕਰਾਲ ਤੇ ਭਿਆਨਕ ਨੇ, ਜਿਨ੍ਹਾਂ ਨੂੰ ਵੇਖ ਕੇ ਡਰ ਆਉਂਦਾ ਹੈ, ਇਦਾਂ ਦੇ ਭਿਆਨਕ ਜੰਬੂਏ ਤੇ ਬਿਛੂਏ ਜਿਹੜੇ ਹਨ ਉਹ ਸਿੰਘਾਂ ਦੇ ਗਾਤਰੇ ਵਿੱਚ ਹਨ।
ਛੁਰੇ ਖੋਖਨੀ ਸਾਹਿਬ ਲਾਂਬੀ ਬਿਲੰਦੇ,
ਬੜੇ ਬੜੇ ਤਿੱਖੇ ਛੁਰੇ, ਖੋਖਣੀ ਜਿਹਨੂੰ ਖੋਖਰੀ ਵੀ ਕਹਿ ਦਿੰਦੇ ਨੇ, ਆ ਨੇਪਾਲ ਦੇ ਇਲਾਕੇ ਦੇ ਵਿੱਚ ਉਹ ਖੋਖਰੀਆਂ ਜ਼ਿਆਦਾ ਚੱਲਦੀਆਂ ਨੇ, ਬੜੀਆਂ ਬੜੀਆਂ ਤਿੱਖੀਆਂ ਵੱਡੀਆਂ ਵੱਡੀਆਂ ਖੋਖਰੀਆਂ ਵੀ ਹੁੰਦੀਆਂ, ਇੰਨੀਆਂ ਇੰਨੀਆਂ ਭਿਆਨਕ ਕੇ ਜਿਹੜੇ ਵੱਡੇ ਸਾਨ ਹੁੰਦੇ ਨੇ ਉਹਨਾਂ ਦਾ ਵੀ ਸਿਰ ਵੱਢ ਕੇ ਸੁੱਟ ਦੇਣ, ਇੰਨੀਆਂ ਭਾਰੀਆਂ ਖੋਖਰੀਆਂ ਵੀ ਹੁੰਦੀਆਂ ਤੇ ਛੋਟੀਆਂ ਖੋਖਰੀਆਂ ਵੀ ਹੁੰਦੀਆਂ। ਇੱਦਾਂ ਬਹੁਤ ਸਾਰੀਆਂ ਖੋਖਰੀਆਂ ਛੁਰੇ ਸੈਫ ਜਿਹੜੀਆਂ ਲੰਮੀਆਂ ਤੇਗਾਂ ਹੁੰਦੀਆਂ ਨੇ ਜਿਵੇਂ ਕਿਰਚ ਟੈਪ ਦੀ ਹੁੰਦੀ ਹੈ, ਇੱਦਾਂ ਦੀਆਂ ਜਿਹੜੀਆਂ ਸੈਫ ਲੰਮੀਆਂ ਤੇਗਾਂ ਹਨ।
ਕਨੇ ਸੈਲ ਪਾਲੇ ਪ੍ਰਕਾਸ਼ੇ ਅਮੰਦੇ,
ਬੜੇ ਬੜੇ ਤਿੱਖੇ ਸੇਲੇ ਬਰਛੇ, ਬੜੇ ਬੜੇ ਵੱਡੇ ਤਿੱਖੇ ਭਾਲੇ, ਜਿਨ੍ਹਾਂ ਦੀ ਲੋਭ ਸਾਰੇ ਪਾਸੇ ਨਜ਼ਰ ਆਉਂਦੀ ਹੈ, ਜਿਨ੍ਹਾਂ ਦਾ ਪ੍ਰਕਾਸ਼ ਜਿਨ੍ਹਾਂ ਦੀ ਚਮਕ ਚਾਰੇ ਪਾਸੇ ਨਜ਼ਰ ਆਉਂਦੀ ਹੈ।
ਮਲੰਗਹੀਨ ਸਾਪੰਗ ਬਣੇ ਅੰਗ ਚੰਗੇ,
ਔਰ ਮਲੰਗਹੀਣੇ ਸਾਫੇ ਜਿਹੜੇ ਨੇ ਉਹ ਬੱਧੇ ਹੋਏ ਨੇ ਸਿਰਾਂ ਦੇ ਉੱਤੇ, ਆਪਣੇ ਵਧੀਆ ਵਧੀਆ ਕਮਰ ਕੱਸੇ ਗਾਤਰੇ ਵਿੱਚ ਕੀਤੇ ਹੋਏ ਹਨ।
ਤਮਾਚੇ ਕਲਾਦਾਰ ਸ਼ਤਰੂ ਨਭੰਗੇ,
ਬੜੇ ਬੜੇ ਤਿੱਖੇ ਸ਼ਸਤਰਾਂ ਦੇ ਨਾਲ ਤਮੰਚੇ, ਜਿਹੜੇ ਛੋਟੇ ਪਿਸਟਲ ਆਦਿਕ ਹੁੰਦੇ ਨੇ ਜਿਵੇਂ ਰਿਵਾਲਵਰ ਆਦਿਕ ਹੁੰਦੇ ਨੇ, ਤੇ ਏਦਾਂ ਰਿਵਾਲਵਰ ਦੇ ਨਾਲ ਦੇ ਬੜੇ ਬੜੇ ਛੋਟੇ ਉਦੋਂ ਤਮੰਚੇ ਵੀ ਕਾਫੀ ਵੱਡੇ ਆਕਾਰ ਦੇ ਹੁੰਦੇ ਸਨ, ਤੇ ਛੋਟੇ ਤਮੰਚੇ ਨੇ ਸਿੰਘਾਂ ਦੇ ਕੋਲ। ਕਲਾਦਾਰ, ਕਲਾਦਾਰ ਦਾ ਮਤਲਬ ਹੈ ਜਿਹਦੇ ਨਾਲ ਘੋੜਾ ਲੱਗਾ ਹੋਵੇ ਤੇ ਘੋੜੇ ਦੇ ਨਾਲ ਠਾਹ ਦੇ ਕੇ ਚੱਲਦੇ ਹੋਣ। ਏਦਾਂ ਜਿਹੜੇ ਕਲਾਦਾਰ ਸ਼ਸਤਰ ਤਮੰਚੇ ਨੇ, ਵੈਰੂਆਂ ਦੇ ਅੰਗਾਂ ਨੂੰ ਭੰਨਣ ਵਾਲੇ, ਦੁਸ਼ਮਣਾਂ ਦੇ ਅੰਗਾਂ ਨੂੰ ਭੰਨਣ ਵਾਲੇ ਤਮੰਚੇ ਸਿੰਘਾਂ ਦੇ ਗਾਤਰੇ ਵਿੱਚ ਹਨ।
ਤੁਫਾਂਗ ਜੰਜੈਲਾ ਜੰਬੂਰੇ ਤਮਾਕੇ,
ਬੜੀਆਂ ਬੜੀਆਂ ਵਧੀਆ ਤੁਫੰਗਾਂ, ਵੱਡੇ ਵੱਡੇ ਜੰਜੈਲ, ਵੱਡੀਆਂ ਵੱਡੀਆਂ ਬੰਦੂਕਾਂ, ਰਾਮ ਜੰਗੇ ਸਿੰਘਾਂ ਦੇ ਹੱਥਾਂ ਦੇ ਵਿੱਚ ਸੋਭਨੀਕ ਹੋ ਰਹੇ ਹਨ।
ਦਏ ਚੱਕਰ ਬਕਰੰਗ ਚਮਕੇ ਚਲਾਕੇ,
ਬੜੇ ਬੜੇ ਵਧੀਆ ਤਿੱਖੇ ਚੱਕਰ ਜਿਹੜੇ ਚਮਕਦੇ ਨੇ, ਉਹ ਚੱਕਰ ਜਿਹੜੇ ਨੇ ਬੜੇ ਬੜੇ ਕੀਮਤੀ, ਜਿਹੜੀ ਬੜੀ ਚਲਾਕੀ ਦੇ ਨਾਲ ਚਲਾਏ ਜਾਂਦੇ ਨੇ, ਬੜੀ ਫੁਰਤੀ ਦੇ ਨਾਲ ਚਲਾਏ ਜਾਂਦੇ ਨੇ, ਏਦਾਂ ਦੇ ਵਧੀਆ ਵਧੀਆ ਚੱਕਰ, ਚਮਕਦਾਰ ਚੱਕਰ ਉਹ ਵੀ ਸਿੰਘਾਂ ਦੇ ਕੋਲ ਹਨ।
ਬੜੇ ਮੋਲ ਕੇ ਦੋਰ ਤੇ ਆਏ ਢਾਲੇ,
ਬੜੇ ਬੜੇ ਵਧੀਆ ਢਾਲੇ ਜਿਹੜੇ ਬੜੇ ਕੀਮਤੀ ਨੇ, ਬੜੇ ਬਹੁ ਮੁੱਲੇ ਨੇ, ਗੈਂਡੇ ਦੀ ਖੱਲ ਦੇ ਬਣੇ ਹੋਏ, ਫੌਲਾਦ ਦੇ ਬਣੇ ਹੋਏ, ਵਧੀਆ ਵਧੀਆ ਧਾਤਾਂ ਦੇ ਬਣੇ ਹੋਏ, ਜਿਹੜੇ ਜਿਨ੍ਹਾਂ ਚੋਂ ਗੋਲੀ ਵੀ ਵੱਜੇ ਤੇ ਗੋਲੀ ਵੀ ਪਾਰ ਨਾ ਜਾ ਸਕੇ, ਏਦਾਂ ਦੇ ਵਧੀਆ ਵਧੀਆ ਢਾਲੇ ਜਿਹੜੇ ਬੜੀ ਕੀਮਤ ਦੇ ਬਣੇ ਹੋਏ, ਬੜੇ ਦੁਰਲਭ ਢਾਲੇ ਨੇ, ਉਹ ਸਿੰਘਾਂ ਦੇ ਮੋਢਿਆਂ ਤੇ ਸੋਭਨੀਕ ਹਨ।
ਕਠੋਰੰ ਕੁਦੰਡੰ ਬੜੇ ਉਜਵਾਲੇ,
ਬੜੇ ਬੜੇ ਕਠੋਰ ਕੁਦੰਡ, ਕੁਦੰਡ ਨਾਮ ਹੈ ਤਨਖ ਦਾ, ਬੜੇ ਬੜੇ ਵਧੀਆ ਤਨਖ ਕੁਦੰਡ ਸਿੰਘਾਂ ਦੇ ਹੱਥਾਂ ਦੇ ਵਿੱਚ ਨੇ, ਉਹ ਜਿਹੜੇ ਤਨਖ ਇਤਨੇ ਬਲੀਏ ਹਨ, ਇੰਨੇ ਜ਼ਿਆਦਾ ਸਖਤ ਨੇ ਕਿ ਉਹਨਾਂ ਨੂੰ ਚਲਾਉਣ ਵਾਸਤੇ ਬਾਹਾਂ ਦੇ ਵਿੱਚ ਬੜਾ ਭਾਰੀ ਬਲ ਚਾਹੀਦਾ, ਬਾਹਾਂ ਵਿੱਚ ਬੜਾ ਭਾਰੀ ਜ਼ੋਰ ਚਾਹੀਦਾ, ਜ਼ੋਰ ਦੇ ਨਾਲ ਬਲ ਦੇ ਨਾਲ ਉਹ ਚੱਲਣ ਵਾਲੇ ਜਿਹੜੇ ਕਮਾਨ ਨੇ ਉਹ ਮਹਾਰਾਜ ਜੀ ਦੇ ਖਜ਼ਾਨੇ 'ਚ ਹੀ ਸਾਰੇ ਸ਼ਸਤਰ ਗੁਰੂ ਸਾਹਿਬ ਦੇ ਖਜ਼ਾਨੇ 'ਚ ਹੋਇਆ ਕਰਦੇ ਸਨ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਸਤਰ ਮਹਾਰਾਜ ਜੀ ਦੇ ਖਜ਼ਾਨੇ 'ਚ ਸਨ, ਇਹ ਸਾਰੇ ਸ਼ਸਤਰ ਵਧੀਆ ਵਧੀਆ ਸਿੰਘਾਂ ਨੂੰ ਵੰਡੇ ਜਾ ਰਹੇ ਨੇ, ਤਕਸੀਮ ਕੀਤੇ ਜਾ ਰਹੇ ਨੇ, ਉਹਨਾਂ ਵਿੱਚ ਬੜੇ ਬੜੇ ਕੀਮਤੀ ਵਧੀਆ ਜਿਹੜੇ ਤਨਖ ਮੁਲਤਾਨ ਤੋਂ ਬਣਵਾ ਕੇ ਮਹਾਰਾਜ ਜੀ ਨੇ ਆਪਣੇ ਖਜ਼ਾਨੇ 'ਚ ਰੱਖੇ ਸੀ। ਮੁਲਤਾਨ ਦੀ ਤਨਖ ਖਾਲਸਾ ਜੀ ਬੜੀ ਪ੍ਰਸਿੱਧ ਹੁੰਦੀ ਸੀ, ਮਸ਼ਹੂਰ ਹੁੰਦੀ ਸੀ। ਮਹਾਰਾਜ ਗੁਰੂ ਕਲਗੀਧਰ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਵੀ ਮੁਲਤਾਨ ਦੀ ਤਨਖ ਦਾ ਜ਼ਿਕਰ ਕੀਤਾ ਹੈ। ਫੜੀ ਬਿਲੰਦ ਮੰਗਾਇਸ ਕੇ ਜਿਹੜੇ ਬੜੇ ਬੜੇ ਵਧੀਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਮਾਨਾਂ ਨੇ ਉਹ ਮੁਲਤਾਨ ਤੋਂ ਮੰਗਾਈਆਂ ਹੋਈਆਂ, ਉਹ ਕਮਾਨਾਂ ਜਿਹੜੀਆਂ ਬੜੇ ਜ਼ੋਰ ਨਾਲ ਚਲਾਉਣ ਵਾਲੀਆਂ, ਬਲ ਨਾਲ ਚਲਾਉਣ ਵਾਲੀਆਂ ਸਿੰਘਾਂ ਵਿੱਚ ਵੰਡੀਆਂ ਹਨ।
ਭਰੇ ਬਾਨ ਪਾਤਾ ਅਨੇਕ ਪ੍ਰਕਾਰੇ,
ਔਰ ਅਨੇਕ ਪ੍ਰਕਾਰ ਦੇ ਜਿਹੜੇ ਤੀਰਾਂ ਨਾਲ ਪੱਥੇ ਭਰੇ ਹੋਏ ਨੇ, ਤੀਰ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਮੀਨ ਮੁਖੇ ਤੀਰ ਹੁੰਦੇ ਨੇ, ਬਦਾਮ ਚੇ ਹੁੰਦੇ ਨੇ, ਫਿਰ ਖਪਰੇ ਤੀਰ ਹੁੰਦੇ ਨੇ, ਚਾਰ ਚਾਰ ਉਂਗਲ ਚੌੜੇ, ਅਰਧ ਚੰਦਰੇ ਤੀਰ ਹੁੰਦੇ ਨੇ, ਏਦਾਂ ਅਨੇਕ ਪ੍ਰਕਾਰ ਦੇ ਤੀਰਾਂ ਦੇ ਨਾਲ ਪੱਥੇ ਭਰੇ ਹੋਏ ਸਿੰਘਾਂ ਨੇ ਮੋਢਿਆਂ ਤੇ ਸਜਾਏ ਹਨ।
ਧਰੇ ਬਾਣ ਪਹਿਨੇ ਲਗੇ ਬੀਦ ਪਾਰੇ,
ਔਰ ਬੜੇ ਬੜੇ ਵਧੀਆ ਕਮਾਨ ਦੇ ਮੋਢਿਆਂ ਤੇ ਧਾਰਨ ਕੀਤੇ ਹੋਏ ਨੇ, ਔਰ ਤੀਰਾਂ ਦੇ ਪੱਥੇ ਆਪਣੇ ਮੋਢਿਆਂ ਤੇ ਧਾਰਨ ਕਰਕੇ ਲੱਕ ਦੇ ਨਾਲ ਪੇਟੀਆਂ ਬੱਧੀਆਂ ਨੇ ਪੱਥਿਆਂ ਦੀਆਂ, ਔਰ ਬੜੇ ਸੁੰਦਰ ਲੱਗਦੇ ਨੇ, ਛਬੀਲੇ ਸਿੰਘ ਲੱਗਦੇ ਨੇ ਬੜੇ ਸੁੰਦਰ।
ਇਹਨੋ ਆਦਤੇ ਆਯੁਧੰਗ ਪੁੰਜ ਦੀਨੇ,
ਏਦਾਂ ਇਹਨਾਂ ਦੇ ਬਹੁਤ ਪ੍ਰਕਾਰ ਦੇ ਜਿਹੜੇ ਸ਼ਸਤਰ ਸਨ ਖਜ਼ਾਨੇ ਚ, ਉਹ ਸਾਰੇ ਸ਼ਸਤਰ ਸਿੰਘਾਂ ਦੇ ਵਿਚ ਵੰਡ ਦਿੱਤੇ ਗਏ ਨੇ। ਲੜਨ ਵਾਸਤੇ ਜਿੱਥੇ ਹੌਸਲਾ ਚਾਹੀਦਾ, ਲੜਨ ਵਾਸਤੇ ਜਿੱਥੇ ਬਾਹਾਂ ਵਿਚ ਬਲ ਚਾਹੀਦਾ ਹੈ, ਲੜਨ ਵਾਸਤੇ ਜਿੱਥੇ ਹਿਰਦੇ ਚ ਦਲੇਰੀ ਚਾਹੀਦੀ ਹੈ, ਉੱਥੇ ਲੜਨ ਵਾਸਤੇ ਜੰਗ ਦੇ ਮੈਦਾਨ ਚ ਵਧੀਆ ਹਥਿਆਰ ਵੀ ਚਾਹੀਦੇ ਨੇ। ਉਹ ਵਧੀਆ ਵਧੀਆ ਹਥਿਆਰ ਤੇ ਸ਼ਸਤਰ ਇਹਨਾਂ ਸਾਰਿਆਂ ਸਿੰਘਾਂ ਦੇ ਵਿਚ ਵੰਡੇ ਗਏ ਹਨ।
ਖੁਸ਼ੀ ਖਾਲਸੇ ਪੈ ਪ੍ਰਭੂ ਪੁਰ ਕੀਨੇ,
ਕਲਗੀਧਰ ਪਾਤਸ਼ਾਹ ਨੇ ਸਰਬੱਤ ਪੰਥ ਖਾਲਸੇ ਤੇ ਬੜੀਆਂ ਖੁਸ਼ੀਆਂ ਕੀਤੀਆਂ। ਸਾਰੇ ਖਾਲਸੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਹਨ।
ਦਈ ਬਿੰਦ ਬਾਰੂਦ ਗੋਰੀ ਕਨੇਰੇ,
ਬਾਰੂਦ ਵੰਡਿਆ, ਬਾਰੂਦ ਦੇ ਕੁੱਪੇ ਭਰ ਭਰ ਕੇ ਸਿੰਘਾਂ ਵਿਚ ਵੰਡੇ ਨੇ ਚਲਾਉਣ ਵਾਸਤੇ, ਉਹ ਵੀ ਚਾਹੀਦਾ ਗੋਲੀ ਸਿੱਕਾ ਬਾਰੂਦ, ਬਾਰੂਦ ਦੇ ਕੁੱਪੇ ਭਰ ਭਰ ਕੇ ਗੋਲੀ ਸਿੱਕੇ ਦੇ ਸਹਿਤ ਸਾਰੇ ਵਰਤਾਏ ਗਏ ਨੇ।
ਪਹਾੜੀ ਸਿੰਘਾਰੋ ਕਯੋ ਤਾਏ ਬੇਰੇ,
ਮਹਾਰਾਜ ਜੀ ਨੇ ਹੁਕਮ ਕੀਤਾ ਖਾਲਸਾ ਜੀ ਜਿਹੜਾ ਪਹਾੜੀ ਆਵੇ ਉਸ ਪਹਾੜੀ ਦਾ ਸੰਘਾਰ ਕਰ ਦੇਣਾ, ਕਿਸੇ ਪਹਾੜੀਏ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਮੋਰਚੇ ਦੇ ਨੇੜੇ ਨਹੀਂ ਲੱਗਣ ਦੇਣਾ, ਜਿਹੜਾ ਆਵੇ ਉਹਨੂੰ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਹੈ।
ਭਏ ਸਾਵਧਾਨ ਤਬੈ ਸਿੰਘ ਬੀਰਾ,
ਮਹਾਰਾਜ ਜੀ ਦੇ ਬਚਨ ਸੁਣਦਿਆਂ ਸ਼ਸਤਰ ਅਸਤਰ ਆਪਣੇ ਗਾਤਰੇ ਧਾਰਨ ਕਰਕੇ ਜਿਤਨੇ ਵੀਰ ਸੂਰ ਬੀਰ ਬਹਾਦਰ ਸਿੰਘ ਨੇ ਸਭ ਤਿਆਰ ਬਰ ਤਿਆਰ ਹੋ ਗਏ ਨੇ, ਸਾਰੇ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਗਏ ਨੇ, ਸਾਵਧਾਨ ਹੋ ਗਏ ਹਨ।
ਰਸੰਗ ਬੀਰ ਰਾਤੇ ਚਲੇ ਬੰਦ ਧੀਰਾ,
ਜਿੰਨੇ ਸਿੰਘ ਨੇ ਬੀਰ ਰਸ ਦੇ ਵਿਚ ਰੱਤੇ ਹੋਏ ਨੇ, ਪੌਹਾਂ ਚੜੀਆਂ ਹੋਈਆਂ ਨੇ, ਔਰ ਬੀਰ ਰਸੀ ਰੰਗ ਦੇ ਵਿਚ ਰੱਤੇ ਹੋਏ, ਸੋਭਨੀਕ ਹੋ ਕੇ ਅੱਗੇ ਹੋ ਕੇ ਵੱਧ ਕੇ ਚੱਲੇ ਹਨ।
ਬੰਦੇ ਢੋਲ ਪੈ ਢੋਲ ਸੂਰਾਨ ਐਸੇ,
ਬੜਾ ਵੱਡਾ ਭਾਰੀ ਧੀਰਜ ਬੰਨ ਕੇ ਆਪਣੇ ਹਿਰਦੇ ਚ ਅੱਗੇ ਵੱਧ ਕੇ ਚੱਲੇ ਨੇ, ਟੋਲਿਆਂ ਦੇ ਟੋਲੇ ਬਣਾ ਲਏ ਨੇ, ਜਥੇ ਬਣੇ ਹੋਏ ਨੇ ਨਾ ਸਿੰਘਾਂ ਦੇ, ਪੰਜਾਹ ਪੰਜਾਹ ਸਿੰਘਾਂ ਦਾ, ਵੀਹ ਵੀਹ ਸਿੰਘਾਂ ਦਾ, ਸੌ ਸੌ, ਦੋ ਦੋ ਸੌ, ਪੰਜ ਪੰਜ ਸੌ ਸਿੰਘਾਂ ਦਾ ਜਥਾ, ਏਦਾਂ ਜਥੇ ਬਣਾ ਬਣਾ ਕੇ ਟੋਲੇ ਬੰਨ ਬੰਨ ਕੇ ਆਪੋ ਆਪਣੇ ਟੋਲਿਆਂ ਵਿਚ ਜਾ ਰਹੇ ਹਨ।
ਬਹੇ ਬਾਯੂ ਤੇ ਮੇਘ ਹੈ ਪੁੰਜ ਜੈਸੇ,
ਏਦਾਂ ਫੌਜਾਂ ਸਤਿਗੁਰਾਂ ਦੀਆਂ ਤਿਆਰ ਬਰ ਤਿਆਰ ਹੋ ਕੇ ਅੱਗੇ ਵੱਧ ਕੇ ਜਾ ਰਹੀਆਂ ਨੇ, ਜਿਵੇਂ ਹਵਾ ਦੇ ਨਾਲ ਆਕਾਸ਼ ਦੇ ਵਿਚੋਂ ਬੱਦਲ ਜਿਹੜੇ ਨੇ ਉੱਡ ਕੇ ਅੱਗੇ ਨੂੰ ਵੱਧ ਕੇ ਜਾਂਦੇ ਹਨ।
ਜਿੱਤੋਂ ਆਏ ਬੇ ਬ੍ਰਿੰਦ ਸ਼ਤਰੂਨ ਹੋਏ,
ਜਿੰਨੇ ਸਾਹਮਣੇ ਦੁਸ਼ਮਣ ਆ ਰਹੇ ਨੇ ਉਹਨਾਂ ਦੁਸ਼ਮਣਾਂ ਦੇ ਸਾਹਮਣੇ ਹੋ ਕੇ ਢੁਕਣ ਵਾਸਤੇ ਖਾਲਸਾ ਅੱਗੇ ਵੱਧ ਆਇਆ ਹੈ।
ਤਾਂ ਖਾਲਸਾ ਜਾਏ ਕੀਨੀ ਸੁੱਟ ਹੋਏ,
ਜਿੱਧਰੋਂ ਦੁਸ਼ਮਣ ਆ ਰਹੇ ਸਨ ਪਹਾੜੀਏ ਚੜ੍ਹ ਕੇ ਆ ਰਹੇ ਸੀ ਬੜਾ ਵੱਡਾ ਦਲ ਲੈ ਕੇ, ਉਧਰ ਹੀ ਸਿੰਘਾਂ ਨੇ ਢੋਈ ਕੀਤੀ ਆ, ਉਸੇ ਪਾਸੇ ਆ ਕੇ ਸਿੰਘਾਂ ਨੇ ਮੋਰਚੇ ਲਾਏ ਹਨ।
ਤੁਫੰਗਾਂ ਤੜਾਕੇ ਉਠਾਵੇਂ ਘਨੇਰੇ,
ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ ਨੇ ਸਿੰਘਾਂ ਨੇ ਦੱਸਣ ਵਾਸਤੇ ਕਿ ਪਹਾੜੀਓ ਤਗੜੇ ਹੋ ਕੇ ਆਇਆ ਜੇ, ਇਹ ਨਾ ਸਮਝ ਲਿਆ ਜੇ ਕਿ ਅਸੀਂ ਸੁੱਤੇ ਪਿਆਂ ਨੂੰ ਹੀ ਜਾ ਕੇ ਦੱਬ ਲੈਣਾ। ਗੋਲੀਆਂ ਦਾਗ ਦਿੱਤੀਆਂ ਸਿੰਘਾਂ ਨੇ ਚੁਕੰਨਾ ਕਰਨ ਵਾਸਤੇ ਦੁਸ਼ਮਣ ਨੂੰ ਕਿ ਭਾਈ ਤਗੜੇ ਹੋ ਕੇ ਆਇਆ ਜੇ, ਕਿਉਂਕਿ ਅੱਗੋਂ ਵੀ ਵਾਰ ਕਰਨ ਵਾਲੇ ਸੂਰਮੇ ਬਹਾਦਰ ਯੋਧੇ ਬੈਠੇ ਹਨ।
ਉਡੀਕੇ ਪਹਾੜੀ ਜੇ ਆਵੇ ਜੇ ਨੇਰੇ,
ਸਿੰਘ ਬੰਦੂਕਾਂ ਤਿਆਰ ਕਰਕੇ ਅਨੇਕ ਪ੍ਰਕਾਰ ਦੇ ਸ਼ਸਤਰ ਤਿਆਰ ਕਰਕੇ ਤਿਆਰ ਬਰ ਤਿਆਰ ਹੋ ਕੇ ਮੋਰਚਿਆਂ ਚ ਬਹਿ ਗਏ ਨੇ, ਉਡੀਕ ਕਰਦੇ ਨੇ ਹੁਣ ਪਹਾੜੀਆਂ ਦੀ, ਕਿ ਜਦੋਂ ਪਹਾੜੀ ਆਉਣ ਤਾਂ ਇਹਨਾਂ ਪਹਾੜੀਆਂ ਨੂੰ ਆਉਂਦਿਆਂ ਨੂੰ ਆਪਣੀਆਂ ਬੰਦੂਕਾਂ ਦੀਆਂ ਗੋਲੀਆਂ ਦਾ ਸਵਾਦ ਚਖਾਈਏ।
ਦੋਹੇਰਾ ਕਿਲੇ ਦੋਏ ਸਤਿਗੁਰੂ ਕੇ ਗਾਡੇ ਕੋਟੇ ਉਤੰਗ,
ਖਾਲਸਾ ਜੀ ਦੋ ਕਿਲੇ ਸਤਿਗੁਰਾਂ ਦੇ ਬੜੇ ਮਜ਼ਬੂਤ ਨੇ, ਬੜੇ ਮਜ਼ਬੂਤ ਕਿਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਵਾਏ ਹੋਏ ਨੇ।
ਨਾਮ ਫਤਿਹਗੜ੍ਹ ਲੋਹਗੜ੍ਹ अपर अगमपुर अंग।
एक किले दा ना है लोहगढ़ ते दूजे दा ना है फतेहगढ़। हालांकि उदों चार दुवारियां नहीं सी होईयां, होईयां आले दुआले किलियां दी उसारी बहुती नहीं सी होई, थोड़ा थोड़ा कच्चियां गढ़ियां टाइप ही बने हुए किले सन। और तीसरा किला नाल बनाया अगमपुरा, जिसनूं कहिंदे ने अगमगढ़ भी कह दिंदे ने, ਉਹ ਕਿਲਾ ਵੀ ਨਾਲ ਬਣਾਇਆ ਹੋਇਆ ਹੈ।
ਜੋ ਭਈ ਸ਼ੇਰ ਸਿੰਘ ਨਾਰ ਸਿੰਘ ਦੋ,
ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਔਰ ਦੂਸਰੇ ਸਿੰਘ ਹਨ ਭਾਈ ਸਾਹਿਬ ਭਾਈ ਨਾਰ ਸਿੰਘ ਜੀ।
ਕਾਇਮ ਕਰੇ ਲੋਹਗੜ੍ਹ ਸੋ,
ਇਹਨਾਂ ਦੋ ਸਿੰਘਾਂ ਨੂੰ ਇਹਨਾਂ ਦੇ ਜਥੇ ਸਮੇਤ ਕਿਲੇ ਲੋਹਗੜ੍ਹ ਦੇ ਵਿਚ ਕਾਇਮ ਕੀਤਾ ਹੈ। ਕਿਲੇ ਲੋਹਗੜ੍ਹ ਦੇ ਵਿਚ ਇਹਨਾਂ ਨੂੰ ਕਾਇਮ ਕੀਤਾ ਕਿ ਦੁਸ਼ਮਣ ਆਵੇ ਤੇ ਤੁਸੀਂ ਲੋਹਗੜ੍ਹ ਕਿਲੇ ਵਿਚ ਰਹਿ ਕੇ ਦੁਸ਼ਮਣ ਦਾ ਮੁਕਾਬਲਾ ਕਰਨਾ।
ਸਿੰਘ ਪੰਜ ਸੈ ਸੰਘ ਜੋ ਸੂਰੇ,
ਇਹਨਾਂ ਦੇ ਨਾਲ 500 ਸੂਰਮਿਆਂ ਦਾ ਜਥਾ ਭੇਜਿਆ, ਜਿਹੜੇ ਬੜੇ ਸੂਰਮੇ ਸੂਰਬੀਰ ਲੜਾਕੂ ਯੋਧੇ ਨੇ, ਉਹ ਭਾਈ ਸ਼ੇਰ ਸਿੰਘ ਤੇ ਭਾਈ ਨਾਰ ਸਿੰਘ ਦੇ ਮਤਹਿਤ ਕਰਕੇ ਭੇਜੇ ਹਨ।
ਸ਼ਤਰਨ ਕੋ ਹਤਬੇ ਬਲ ਪੂਰੇ,
ਜਿਹੜੇ ਦੁਸ਼ਮਣਾਂ ਨੂੰ ਮਾਰਨ ਵਾਸਤੇ ਬੜੇ ਬਲਵਾਨ ਨੇ, ਬੜੇ ਸੂਰਮੇ ਨੇ, ਜਿਹੜੇ 550,000 ਤੇ ਵੀ ਭਾਰੀ ਪੈ ਜਾਣ, ਇਹੋ ਜੇ ਬਲੀ ਤੇ ਬਲਵਾਨ ਸੂਰਮੇ ਇਹਨਾਂ ਦੇ ਨਾਲ ਕਿਲਾ ਲੋਹਗੜ੍ਹ ਵਿਚ ਭੇਜੇ ਹਨ।
ਅਗਮਪੁਰੇ ਦੇ ਸਕਲ ਮਜੈਲ,
ਉਧਰ ਜਿਹੜੇ ਮਾਝੇ ਦੇ ਸਿੰਘ ਸਨ ਉਹਨਾਂ ਨੂੰ, ਮਜੈਲਾਂ ਨੂੰ, ਅਗਮਪੁਰਾ ਜਿਹੜਾ ਕਿਲਾ ਹੈ ਉਸ ਪਾਸੇ ਉਹਨਾਂ ਨੂੰ ਭੇਜਿਆ ਹੈ।
ਗਾਡੇ ਕਰੇ ਸ਼ਸਤਰ ਧਰ ਛੈਲ,
ਔਰ ਅਗਮਪੁਰੇ ਭੇਜ ਦਿੱਤਾ ਉਹਨਾਂ ਨੂੰ ਡਾਢੇ ਕਰਕੇ, ਸ਼ਸਤਰ ਧਾਰਨ ਕਰਵਾ ਕੇ ਤਿਆਰ ਬਰ ਤਿਆਰ ਕਰਕੇ ਉਹਨਾਂ ਨੂੰ ਅਗਮਗੜ੍ਹ ਜਿਹੜਾ ਕਿਲਾ ਹੈ ਜਾਂ ਅਗਮਪੁਰਾ ਜਿਹੜਾ ਕਿਲਾ ਹੈ ਉਥੇ ਭੇਜਿਆ ਹੈ।
ਉਦੇ ਸਿੰਘ ਆਦਿਕ ਜੀ ਔਰ,
ਭਾਈ ਸਾਹਿਬ ਭਾਈ ਉਦੇ ਸਿੰਘ ਜੀ ਜਿਹੜੇ ਬੜੇ ਸੂਰਮੇ ਬਹਾਦਰ ਯੋਧੇ ਨੇ, ਅੱਗੇ ਇਹਨਾਂ ਦੀ ਸੂਰਬੀਰਤਾ ਦੀ ਕਥਾ ਵੀ ਆਉਣੀ ਹੈ ਕਿ ਕਿੰਨੀ ਸੂਰਬੀਰਤਾ ਦੇ ਨਾਲ ਇਹ ਦੁਸ਼ਮਣ ਦਲ ਤੇ ਹਮਲਾ ਕਰਦੇ ਨੇ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਇਹਨਾਂ ਦੇ ਨਾਲ ਜਿਹੜੇ ਹੋਰ ਵੀ ਬਹੁਤ ਸਾਰੇ ਸੂਰਬੀਰ ਬਹਾਦਰ ਯੋਧੇ ਹਨ।
ਆਖੇ ਤਕੜਾਈ ਸਭ ਠੋਰ,
ਇਹਨਾਂ ਨੂੰ ਕਿਹਾ ਕਿ ਤੁਸੀਂ ਸਾਰੀਆਂ ਜਗ੍ਹਾਵਾਂ ਤੇ ਤਕੜਾਈ ਰੱਖਣੀ, ਇਹਨਾਂ ਨੂੰ ਇੱਕ ਜਗ੍ਹਾ ਨਹੀਂ ਦਿੱਤੀ, ਇਹਨਾਂ ਨੂੰ ਦਿੱਤਾ ਇਹ ਪ੍ਰਬੰਧ ਦਿੱਤਾ ਕਿ ਤੁਸੀਂ ਸਾਰੇ ਪਾਸੇ ਤਕੜਾਈ ਰੱਖਣੀ ਹੈ, ਜਿੱਧਰੋਂ ਦੁਸ਼ਮਣ ਜ਼ੋਰ ਦੀ ਹਮਲਾ ਕਰਦਾ ਨਜ਼ਰ ਆਵੇ ਉੱਥੇ ਤੁਸੀਂ ਜਾ ਕੇ ਲੜਨਾ।
ਜਹਾਂ ਜ਼ੋਰ ਤੇ ਪਰ ਲੜਾਏ ਤਹਾਂ ਜਾਓ ਤੋਰਨ ਕਰ ਦਾਏ।
ਭਾਈ ਉਦੇ ਸਿੰਘ ਦੀ ਡਿਊਟੀ ਲਾਈ ਹੈ ਕਿ ਜਿੱਧਰ ਜ਼ੋਰ ਦੀ ਲੜਾਈ ਹੋਵੇ ਕਿ ਵੇਖੋ ਕਿ ਇੱਧਰ ਸਿੰਘ ਕਮਜ਼ੋਰ ਨਜ਼ਰ ਆਉਂਦੇ ਨੇ, ਉਧਰੋਂ ਵੈਰੀ ਭਾਰੀ ਨਜ਼ਰ ਆ ਰਹੇ ਨੇ, ਉੱਥੇ ਜਾ ਕੇ ਤੁਸੀਂ ਸਿੰਘਾਂ ਦੀ ਮਦਦ ਵਾਸਤੇ ਜਾ ਲੜਨਾ,
ਘਰ
ਜਾ ਕੇ ਉੱਥੇ ਮੁਕਾਬਲਾ ਕਰਨਾ, ਚਾਹੇ ਉਹ ਕਿਲਾ ਲੋਹਗੜ੍ਹ ਹੋਵੇ, ਫਤਿਹਗੜ੍ਹ ਕਿਲਾ ਹੋਵੇ ਤੇ ਚਾਹੇ ਉਹ ਅਗਮਪੁਰਾ ਹੋਵੇ।
ਕਾਲ ਦਿਓ ਕਮਸਾਨ ਕਨੇਰਾ,
ਜਾ ਕੇ ਤੁਸੀਂ ਘਮਾਸਾਨ ਜੰਗ ਕਰਨਾ, ਇਹੋ ਜਿਹਾ ਘਮਾਸਾਨ ਜੰਗ ਕਰਨਾ ਕਿ ਵੈਰੀ ਦਲ ਨੂੰ ਭਾਜੜਾ ਪਾ ਦੇਣੀਆਂ ਹਨ।
ਦਿਓ ਸ਼ਤਰਨ ਕੇ ਅੰਗ ਬਖੇੜਾ,
ਔਰ ਦੁਸ਼ਮਣਾਂ ਦੇ ਅੰਗ ਕੱਟ ਕੇ ਵੱਢ ਕੇ ਬਖੇੜ ਕੇ ਜੰਗ ਦੀ ਮੈਦਾਨ ਦੀ ਭੂਮੀ ਦੇ ਵਿਚ ਖਲਾਰ ਦੇਣੇ ਹਨ।
ਇਸ ਪ੍ਰਕਾਰ ਕਹਿ ਕਰ ਤਕਰਾਏ,
ਇਸ ਪ੍ਰਕਾਰ ਨਾਲ ਸਾਰੇ ਸੂਰਮਿਆਂ ਦੀ ਵੱਖੋ ਵੱਖਰੀ ਡਿਊਟੀ ਲਾ ਦਿੱਤੀ ਹੈ। ਇਹ ਸਾਰੀ ਵਿਉਂਤਬੰਦੀ ਦਸਵੇਂ ਪਾਤਸ਼ਾਹ ਨੇ ਆਪ ਬਣਾਈ ਹੈ ਜੰਗ ਲੜਨ ਦੀ, ਕਿ ਹਜ਼ਾਰਾਂ ਦੀ ਗਿਣਤੀ ਚ ਆਉਂਦੇ ਹੋਏ ਵੈਰੀਆਂ ਨੂੰ ਕਿਵੇਂ ਰੋਕਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਸਾਰੇ ਸਿੰਘਾਂ ਦੀ ਤਕੜਾਈ ਕੀਤੀ ਹੈ।
ਅਗਰ ਜਾਨ ਤੇ ਗੁਰੂ ਹਟਾਏ,
ਮਹਾਰਾਜ ਜੀ ਨੇ ਵੀ ਵਚਨ ਕਰ ਦਿੱਤਾ ਵੀ ਬਹੁਤਾ ਅੱਗੇ ਜਾ ਕੇ ਨਹੀਂ ਲੜਨਾ, ਆਪੋ ਆਪਣੇ ਮੋਰਚਿਆਂ ਦੇ ਵਿਚ ਲੜਨਾ, ਕਿਉਂਕਿ ਦੁਸ਼ਮਣ ਜ਼ਿਆਦਾ ਨੇ, ਥੋੜੇ ਦੁਸ਼ਮਣ ਹੋਣ ਤੇ ਅੱਗੇ ਜਾ ਕੇ ਉਹਨਾਂ ਨਾਲ ਲੜਿਆ ਜਾ ਸਕਦਾ, ਜਦੋਂ ਦੁਸ਼ਮਣ ਜ਼ਿਆਦਾ ਹੋਵੇ ਤੇ ਫਿਰ ਇਹ ਨੀਤੀ ਕਹਿੰਦੀ ਹੈ ਆਪਣੇ ਮੋਰਚੇ ਦੇ ਵਿਚ ਡਟ ਕੇ ਲੜੋ, ਫਿਰ ਦੁਸ਼ਮਣ ਦਾ ਵੀ ਨੁਕਸਾਨ ਜ਼ਿਆਦਾ ਹੁੰਦਾ। ਇਸ ਕਰਕੇ ਮਹਾਰਾਜ ਜੀ ਨੇ ਸਿੰਘਾਂ ਨੂੰ ਅੱਗੇ ਜਾ ਕੇ ਵੱਧ ਕੇ ਲੜਨ ਤੋਂ ਰੋਕਿਆ ਹੈ।
ਸੈਨਾ ਸਕਲ ਨੇ ਰੱਖੇ,
ਬਾਕੀ ਜਿੰਨੀ ਫੌਜ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇੜੇ ਰੱਖੀ ਹੈ।
ਲੜੋ ਇਸੀ ਤਲ ਲੜਿਆ ਬਲਾਕੇ,
ਮਹਾਰਾਜ ਜੀ ਨੇ ਆਖਿਆ ਇਸੇ ਜਗ੍ਹਾ ਤੇ ਖਲੋ ਕੇ ਤੁਸੀਂ ਲੜਨਾ ਹੈ।
ਉੱਤੇ ਭੀਮ ਚੰਦ ਹੰਕਾਰੇ,
ਉਧਰੋਂ ਰਾਜਾ ਭੀਮ ਚੰਦ ਜੋ ਬੜਾ ਹੰਕਾਰੀ ਹੈ, ਜਿਹੜਾ ਨਾਲ ਫੌਜ ਵੇਖ ਕੇ ਹੀ ਬੜਾ ਹੰਕਾਰ ਕਰ ਰਿਹਾ, ਕਹਿੰਦਾ ਮੈਂ ਤਾਂ ਬਸ ਜਾਂਦੇ ਗੁਰੂ ਜੀ ਨੂੰ ਜਿੱਤ ਲੈਣਾ, ਐਡੀ ਫੌਜ ਦਾ ਮੁਕਾਬਲਾ ਗੁਰੂ ਜੀ ਭਲਾ ਕਿੱਥੇ ਕਰਨਗੇ, ਲੱਖਾਂ ਦੇ ਹਿਸਾਬ ਨਾਲ ਮੈਂ ਫੌਜ ਲੈ ਕੇ ਚੱਲਿਆ, ਇਦਾਂ ਦਾ ਹੰਕਾਰ ਧਾਰਨ ਕਰਕੇ ਰਾਜਾ ਭੀਮ ਚੰਦ ਚੜਿਆ ਰਿਹਾ।
ਧੁੰਦ ਪ੍ਰਿੰਦ ਬਜੇ ਬਲ ਬਾਰੇ,
ਔਰ ਬੜੇ ਬਲ ਨਾਲ ਬੜੇ ਜ਼ੋਰ ਦੇ ਨਾਲ ਬੜੇ ਬੜੇ ਵੱਡੇ ਨਗਾਰੇ ਜਿਹੜੇ ਨੇ ਉਹ ਨਾਲ ਨਾਲ ਵੱਜਦੇ ਚਲੇ ਜਾ ਰਹੇ ਹਨ।
ਸਭ ਗਿਰ ਨਾਥਨ ਸਾਥ ਨਿਆਰਾ,
ਔਰ ਆਪਣੇ ਨਾਲ ਸਾਰੇ ਪਹਾੜੀ ਰਾਜਿਆਂ ਨੂੰ ਰਾਜੇ ਭੀਮ ਚੰਦ ਨੇ ਵੇਖਿਆ ਹੈ।
ਭਇਓ ਪ੍ਰਥਮ ਤੇ ਬੜੇ ਅਹੰਕਾਰਾ,
ਪਹਿਲਾਂ ਨਾਲੋਂ ਵੀ ਜਾ ਹੈ ਤਾਂ ਪਹਿਲਾਂ ਹੀ ਹੰਕਾਰੀ ਸੀ, ਪਰ ਜਦੋਂ ਆਪਣੇ ਨਾਲ ਦੂਜੇ ਪਹਾੜੀ ਰਾਜਿਆਂ ਨੂੰ ਵੇਖਿਆ, ਉਹਨਾਂ ਦਾ ਦਲ ਵੇਖਿਆ, ਫੌਜਾਂ ਵੇਖੀਆਂ, ਵੇਖ ਕੇ ਪਹਿਲਾਂ ਨਾਲੋਂ ਵੀ ਦੂਣਾ ਹੰਕਾਰ ਰਾਜੇ ਭੀਮ ਚੰਦ ਦੇ ਮਨ ਵਿੱਚ ਹੋਇਆ।
ਇਤਨੋ ਲਸ਼ਕਰ ਜੇ ਸੰਗ ਹੋਏ,
ਜੇ ਇੰਨਾ ਵੱਡਾ ਲਸ਼ਕਰ ਮੇਰੇ ਨਾਲ ਹੋਵੇ, ਏਡੀ ਵੱਡੀ ਫੌਜੀ ਤਾਕਤ ਮੇਰੇ ਨਾਲ ਹੋਵੇ,
ਤੇ ਅਨੁਸਾਰ ਰਹਿ ਸਭ ਕੋਈ,
ਮੇਰੇ ਤਾਂ ਸਾਰੇ ਅਨੁਸਾਰੀ ਹੋ ਜਾਣ, ਮੈਂ ਤਾਂ ਬਾਦਸ਼ਾਹ ਨਾਲ ਵੀ ਜਾ ਕੇ ਮੱਥਾ ਲਾ ਲਵਾਂ। ਜੇ ਏਡੀ ਵੱਡੀ ਫੌਜ ਮੇਰੇ ਨਾਲ ਹੋਵੇ, ਮੇਰੇ ਅਨੁਸਾਰੀ ਹੋ ਕੇ ਸਾਰੇ ਰਹਿਣ।
ਇੱਕ ਆਨੰਦਪੁਰ ਗਿਣਤੀ ਕਹਾ, ਲਾਪੁਰ ਜੀਤ ਲਿਓ ਗਰਮਾ।
ਜਿੱਡਾ ਵੱਡਾ ਦਲ ਹੈ ਮੇਰੇ ਨਾਲ, ਜਿੰਨੀ ਵੱਡੀ ਫੌਜ ਹੈ ਮੇਰੇ ਨਾਲ, ਇੱਕ ਆਨੰਦਪੁਰ ਸਾਹਿਬ ਨੂੰ ਜਿੱਤਣਾ ਮੇਰੇ ਲਈ ਕੀ ਔਖੀ ਗੱਲ ਹੈ, ਮੈਂ ਤਾਂ ਜਾ ਕੇ ਲਾਹੌਰ ਤੇ ਵੀ ਕਬਜ਼ਾ ਕਰ ਲਵਾਂ। ਭੀਮ ਚੰਦ ਦਾ ਹੌਸਲਾ ਇੰਨਾ ਵਧਿਆ ਹੋਇਆ, ਕਹਿੰਦਾ ਇੰਨਾ ਵੱਡਾ ਦਲ, ਇੰਨੀ ਵੱਡੀ ਫੌਜ ਮੇਰੇ ਨਾਲ ਹੋਵੇ, ਤੇ ਕਹਿੰਦੇ ਕੱਲਾ ਇੱਥੇ ਆਨੰਦਪੁਰ ਸਾਹਿਬ ਨੂੰ ਜਿੱਤਣਾ ਮੇਰੇ ਲਈ ਕੀ ਔਖਾ ਹੈ, ਮੈਂ ਤਾਂ ਜਾ ਕੇ ਲਾਹੌਰ ਵੀ ਜਿੱਤ ਲਵਾਂ, ਲਾਹੌਰ ਤੇ ਵੀ ਕਬਜ਼ਾ ਕਰ ਲਵਾਂ।
ਕਰੋ ਸ਼ਾਹ ਕੋ ਚਿੰਤ ਮਿਸਾਲਾ,
ਬਾਦਸ਼ਾਹ ਨੂੰ ਵੀ ਫਿਕਰਮੰਦ ਕਰਦਿਆਂ, ਉਹਨੂੰ ਵੀ ਚਿੰਤਾ ਚ ਪਾ ਕੇ ਰੱਖਦਿਆਂ, ਬਾਦਸ਼ਾਹ ਵੀ ਸੋਚਣ ਮਜਬੂਰ ਹੋ ਜਾਏ ਜੇ ਮੈਂ ਬਾਦਸ਼ਾਹ ਤੇ ਵੀ ਹਮਲਾ ਕਰਦਿਆਂ।
ਬਜਤ ਲੋ ਸੋ ਲੋ ਕਰਾਲਾ,
ਇਹੋ ਜੀ ਲੋਹੇ ਤੇ ਲੋਹੇ ਦੀ ਮਾਰ ਪਵੇਗੀ, ਇਹੋ ਜਿਹਾ ਲੋਹੇ ਤੇ ਲੋਹਾ ਵੱਜੇਗਾ, ਇਹੋ ਜਿਹਾ ਵਿਕਰਾਲ ਜੰਗ ਹੋਵੇਗਾ ਕਿ ਵੇਖਣ ਵਾਲੇ ਵੀ ਦੰਗ ਰਹਿ ਜਾਣਗੇ।
ਅਬ ਲੜੈ ਮਿਲ ਗਿਰਪਤ ਸਾਰੇ, ਕਹਾ ਖਾਲਸਾ ਅਗਰ ਹਮਾਰੇ।
ਹੁਣ ਅਸੀਂ ਸਾਰੇ ਪਹਾੜੀ ਰਾਜੇ ਰਲ ਕੇ ਜਦੋਂ ਲੜਾਂਗੇ ਤੇ ਖਾਲਸਾ ਸਾਡੇ ਸਾਹਮਣੇ ਕੀ ਹੈ, ਇਹ ਖਾਲਸਾ ਸਾਡੇ ਸਾਹਮਣੇ ਕੀ ਲੜੇਗਾ, ਇਹ ਖਾਲਸਾ ਸਾਡੇ ਸਾਹਮਣੇ ਕੀ ਲੜਾਈ ਕਰੇਗਾ।
ਦਲ ਕਲ ਮਲਤ ਆਏ ਤਬ ਗਏ,
ਏਦਾਂ ਕਲ ਮਲਾਟ ਕਰਦਿਆਂ ਹੋਇਆਂ ਰਾਜੇ ਭੀਮ ਚੰਦ ਦਾ ਬੜਾ ਵੱਡਾ ਦਲ ਟੁਰਿਆ ਆ ਰਿਹਾ।
ਨੀਰ ਆਨੰਦਪੁਰ ਕੋ ਹੋਏ ਗਏ,
ਇਹ ਚਲਦਿਆਂ ਚਲਦਿਆਂ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਢੁਕੇ ਨੇ, ਆਨੰਦਪੁਰ ਸਾਹਿਬ ਦੇ ਕੋਲ ਆ ਪਹੁੰਚੇ ਹਨ।
ਖਰੇ ਖਾਲਸਾ ਜਾਂ ਪ੍ਰਤੀਕਤ,
ਜਿੱਥੇ ਸਿੰਘ ਪਹਿਲਾਂ ਹੀ ਤਿਆਰ ਬਰ ਤਿਆਰ ਹੋ ਕੇ ਇਹਨਾਂ ਪਹਾੜੀਆਂ ਦੀ ਉਡੀਕ ਕਰ ਰਹੇ ਸਨ।
ਦੁੰਦਪ ਤੁਪਕਨ ਸੁਨ ਧੁਨ ਈਖਤ,
ਜਦੋਂ ਸਿੰਘਾਂ ਨੇ ਸੁਣਿਆ ਕਿ ਨਗਾਰੇ ਵੱਜ ਕੇ ਨੇੜੇ ਆ ਗਏ ਨੇ, ਅੱਗੋਂ ਬੰਦੂਕਾਂ ਚੱਲ ਰਹੀਆਂ, ਪਹਾੜੀਆਂ ਦੀਆਂ ਛਲਖਾਂ ਚੱਲ ਰਹੀਆਂ ਨੇ, ਜਦੋਂ ਨਗਾਰਿਆਂ ਦੀ ਆਵਾਜ਼ ਤੇ ਗੋਲੀਆਂ ਦੀ ਆਵਾਜ਼ ਸਿੰਘਾਂ ਨੇ ਸੁਣੀ ਹੈ।
ਕਰੀ ਤੁਫੰਗਨ ਕੀ ਤਵ ਤਿਆਰੇ,
ਇੱਧਰ ਸਿੰਘਾਂ ਨੇ ਬੰਦੂਕਾਂ ਭਰ ਕੇ ਤਿਆਰ ਕਰਕੇ ਰੱਖ ਲਈਆਂ ਹਨ।
ਤੋੜੇ ਅਗਨ ਲਾਏ ਇੱਕ ਬਾਰੇ,
ਇੱਕੋ ਵੇਰੀ ਸਾਰਿਆਂ ਨੂੰ ਤੋੜਿਆਂ ਨੂੰ ਅੱਗ ਲਾ ਦਿੱਤੀ, ਅਗਨੀ ਤੁਖਾ ਦਿੱਤੀ ਹੈ।
ਪਾਏ ਬਰੂਦ ਮੇਲ ਕਰ ਗੋਰੇ,
ਔਰ ਬਰੂਦ ਪਾ ਕੇ ਗੋਲੀ ਮੇਲ ਕਰਕੇ,
ਠੋਕ ਠੋਕ ਗਜ ਕੀਨ ਕਠੋਰੇ,
ਗਜਾਂ ਨਾਲ ਠੋਕ ਠੋਕ ਕੇ ਅਗਲੇ ਪਾਸਿਓ ਚੰਗੀ ਤਰ੍ਹਾਂ ਗੋਲੀਆਂ ਭਰ ਲਈਆਂ ਹਨ।
ਆਛੇ ਸੁਲਗ ਗਏ ਜੈ ਤੋੜੇ,
ਔਰ ਜਦੋਂ ਤੋੜੇ ਚੰਗੀ ਤਰ੍ਹਾਂ ਸੁਲਗ ਗਏ ਨੇ, ਚੰਗੀ ਤਰ੍ਹਾਂ ਭਖ ਗਏ ਹਨ।
ਜੜੇ ਕਲਾ ਪੁਰ ਗਏ ਕਰ ਮੋੜੇ,
ਫਿਰ ਕਲਾ ਦੇ ਉੱਤੇ ਜੜ ਕੇ ਤੋੜੇ ਮੋੜ ਕੇ ਲਾ ਲਏ ਨੇ ਸਿੰਘਾਂ ਨੇ।
ਸ਼੍ਰੀ ਕਲਗੀ ਤਰ ਜਾ ਸੁਆਏ, ਸੁਧ ਹਿਤ ਪਹੁੰਚੇ ਤੋਰਨ ਧਾਏ।
ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਸਨ, ਸਿੰਘ ਖਬਰ ਦੇਣ ਵਾਸਤੇ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਕੋਲ ਪਹੁੰਚੇ ਹਨ।
ਮਹਾਰਾਜ ਸੁਣੀਐ ਤਤਕਾਲਾ,
ਕਹਿਣ ਲੱਗੇ ਹੇ ਗਰੀਬ ਨਵਾਜ, ਸੱਚੇ ਪਾਤਸ਼ਾਹ ਮਹਾਰਾਜ ਜੀ ਸੁਣੋ।
ਦੁੰਦਪ ਤੁਪਕਨ ਨਾ ਦੇ ਉਠਾਲਾ,
ਪਹਾੜੀ ਰਾਜਿਆਂ ਦੇ ਨਗਾਰੇ ਵੱਜ ਰਹੇ ਨੇ, ਉਹਨਾਂ ਦੀਆਂ ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਬਹੁਤੇ ਬਜਿਆ ਸ਼ਰਨ ਧੁਨ ਪਰੇ
ਔਰ ਬਹੁਤ ਸਾਰੇ ਨਗਾਰੇ ਤੇ ਬਹੁਤ ਸਾਰੀਆਂ ਗੋਲੀਆਂ ਉਹਨਾਂ ਦੀਆਂ ਚੱਲ ਰਹੀਆਂ ਹਨ।
ਰਾਜੇ ਆਏ ਨਿਕਟ ਹੀ ਖਰੇ
ਮਹਾਰਾਜ ਜੀ, ਹੁਣ ਇਹ ਪਹਾੜੀ ਰਾਜੇ ਆਪਣੇ ਨੇੜੇ ਹੀ ਆ ਪਹੁੰਚੇ ਨੇ। ਪਹਾੜੀਆਂ ਦਾ ਇਹ ਬੜਾ ਵੱਡਾ ਦਲ, ਟਿੱਡੀ ਦਲ ਮਹਾਰਾਜ ਜੀ ਹੁਣ ਬਿਲਕੁਲ ਨੇੜੇ ਆ ਪਹੁੰਚਿਆ ਹੈ।
ਖੜੋ ਖਾਲਸਾ ਵੀ ਸਾਵਧਾਨਾ,
ਇਧਰ ਖਾਲਸਾ ਵੀ ਸਾਵਧਾਨ ਹੋ ਕੇ ਖੜਾ ਹੈ, ਸਿੰਘ ਵੀ ਪੂਰੇ ਚਕੰਨੇ ਹੋ ਕੇ ਸਾਵਧਾਨ ਹੋ ਕੇ ਖੜੇ ਹਨ।
ਖੁਸ਼ੀ ਕਰੋ ਲੈ ਫਤਿਹ ਮਾਨਾ,
ਮਹਾਰਾਜ ਆਗਿਆ ਬਖਸ਼ੋ ਆਪ ਜੀ ਦਾ ਖਾਲਸਾ ਹਮਲਾ ਕਰੇ, ਆਪ ਜੀ ਦਾ ਖਾਲਸਾ ਦੁਸ਼ਮਣ ਦਾ ਹਮਲਾ ਰੋਕੇ। ਏਦਾਂ ਦੀਆਂ ਖੁਸ਼ੀਆਂ ਕਰੋ ਆਪ ਆਪਣੇ ਖਾਲਸੇ ਪੰਥ ਤੇ ਕਿ ਆਪ ਜੀ ਦਾ ਖਾਲਸਾ ਰਣ ਭੂਮੀ ਵਿਚ ਲੜ ਕੇ ਫਤਿਹ ਪ੍ਰਾਪਤ ਕਰੇ।
ਡਿਗ ਅਜੀਤ ਸਿੰਘ ਬੈਸ ਨਵੀਨ,
ਖਾਲਸਾ ਜੀ ਜਦੋਂ ਸਿੰਘ ਮਹਾਰਾਜ ਜੀ ਨੂੰ ਏਦਾਂ ਬੇਨਤੀਆਂ ਕਰ ਰਹੇ ਸਨ ਤੇ ਲਾਗੇ ਗੁਰੂ ਕਲਗੀਧਰ ਸਾਹਿਬ ਜੀ ਦੇ ਵੱਡੇ ਫਰਜ਼ੰਦ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਕੋਲ ਬੈਠੇ ਸਨ।
ਖੜਗ ਸਿਪਰ ਇਕ ਦੀ ਕਰ ਲੀਨ,
ਬਾਬਾ ਅਜੀਤ ਸਿੰਘ ਜੀ ਨੇ ਵੀ ਗਾਤਰੇ ਤੇਗ ਧਾਰਨ ਕੀਤੀ ਹੋਈ ਹੈ, ਢਾਲ ਮੋਢੇ ਤੇ ਧਾਰਨ ਕੀਤੀ ਹੋਈ ਹੈ।
ਪਿਤਾ ਗੁਰੂ ਕੀ ਆਇਸ ਚਾਹਤ,
ਬਾਬਾ ਅਜੀਤ ਸਿੰਘ ਜੀ ਦੇ ਮਨ ਦੇ ਵਿਚ ਵੀ ਚਾਓ ਹੈ। ਪਹਿਲਾ ਜੰਗ ਬਾਬਾ ਅਜੀਤ ਸਿੰਘ ਜੀ ਲੜਨਾ ਚਾਹੁੰਦੇ ਨੇ, ਮਨ ਵਿਚ ਚਾਓ ਹੈ ਔਰ ਆਪਣੇ ਪਿਤਾ ਗੁਰੂ ਕਲਗੀਧਰ ਜੀ ਕੋਲੋਂ ਆਗਿਆ ਲੈਣਾ ਚਾਹੁੰਦੇ ਨੇ ਜੰਗ ਲੜਨ ਦੀ।
ਰਿਪ ਸਨ ਲੜਬੇ ਉਮਾਤ,
ਔਰ ਦੁਸ਼ਮਣ ਨਾਲ ਲੜਨ ਦਾ ਬੜਾ ਵੱਡਾ ਭਾਰੀ ਉਮਾਹ ਹੈ। ਬਾਬਾ ਅਜੀਤ ਸਿੰਘ ਦੇ ਮਨ ਵਿਚ ਬੜਾ ਚਾਓ ਹੈ।
ਉਦੇ ਸਿੰਘ ਤਵ ਬਾਕ ਬਖਾਨਾ, ਮਹਾਰਾਜ ਸਭ ਕਿਛ ਮਨ ਜਾਣਾ।
ਹੁਣ ਬਾਬਾ ਅਜੀਤ ਸਿੰਘ ਜੀ ਥੋੜੀ ਜੀ ਲਾਜ ਕਰਦੇ ਨੇ, ਦਸਵੇਂ ਪਾਤਸ਼ਾਹ ਦਾ ਭੈ ਰੱਖਦੇ ਨੇ ਮਨ ਵਿਚ, ਤੇ ਲਾਗੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਖੜੇ ਸਨ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਸਾਰਿਆਂ ਦੇ ਮਨਾਂ ਦੀ ਬੁੱਝਣ ਵਾਲੇ ਹੋ, ਸਭ ਦੇ ਮਨਾਂ ਦੀ ਜਾਣਨ ਵਾਲੇ, ਜਾਣੀ ਜਾਣ ਅੰਤਰ ਜਾਮੀ ਹੋ।
ਤੋ ਬੇਨਤੀ ਭਨੋ ਅਗਾਰੇ, ਸਾਹਿਬ ਜ਼ਾਦਾ ਚਾਹਤ ਭਾਰੇ।
ਮਹਾਰਾਜ ਜੀ ਫਿਰ ਵੀ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਦਾ ਹਾਂ ਕਿ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਚ ਲੜਨਾ ਚਾਹੁੰਦੇ ਨੇ। ਬਾਬਾ ਅਜੀਤ ਸਿੰਘ ਜੀ ਨੇ ਬੋਲੇ, ਗੁਰੂ ਸਾਹਿਬ ਦਾ ਭੈ ਰੱਖ ਕੇ ਭਾਈ ਉਦੇ ਸਿੰਘ ਜੀ ਨੇ ਸਿਫਾਰਿਸ਼ ਕੀਤੀ। ਬਾਬਾ ਅਜੀਤ ਸਿੰਘ ਜੀ ਨੇ ਇਸ਼ਾਰਾ ਕੀਤਾ, ਭਾਈ ਉਦੇ ਸਿੰਘ ਜੀ ਤੁਸੀਂ ਬੇਨਤੀ ਕਰੋ। ਤੋ ਭਾਈ ਉਦੇ ਸਿੰਘ ਜੀ ਬੇਨਤੀ ਕਰਦਿਆਂ ਕਹਿੰਦੇ, ਮਹਾਰਾਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨਾਲ ਲੜਨਾ ਚਾਹੁੰਦੇ ਹਨ।
ਸ਼ਤਰਨ ਸੰਗ ਜੰਗ ਕੋ ਘਾਲਨ,
ਔਰ ਦੁਸ਼ਮਣਾਂ ਦੇ ਨਾਲ ਵੱਡਾ ਭਾਰੀ ਜੰਗ ਘਾਲਣਾ ਚਾਹੁੰਦੇ ਹਨ।
ਸਭ ਸਿੰਘਨ ਦੇ ਧੀਰ ਸੰਭਾਲਨ,
ਔਰ ਸਾਰੇ ਸਿੰਘਾਂ ਨੂੰ ਧੀਰਜ ਦੇ ਕੇ ਸਭ ਨੂੰ ਸੰਭਾਲਣ ਵਾਸਤੇ ਬਾਬਾ ਅਜੀਤ ਸਿੰਘ ਜੀ ਨਾਲ ਜਾਣਾ ਚਾਹੁੰਦੇ ਨੇ।
ਕਹਿ ਆਪ ਤੇ ਲਾਜ ਵਿਸਾਲਾ,
ਮਹਾਰਾਜ ਜੀ ਤੁਹਾਡੇ ਤੋਂ ਜਿਆਦਾ ਡਰ ਰਹੇ ਨੇ, ਭੈ ਭੀਤ ਹੋ ਰਹੇ ਨੇ, ਥੋੜੀ ਜੀ ਲਾਜ ਕਰਦੇ ਹਨ।
ਕੁਛ ਨਾ ਬੋਲ ਸਕੇ ਇਸ ਕਾਲਾ,
ਇਸ ਕਰਕੇ ਤੁਹਾਡੇ ਅੱਗੇ ਕੁਝ ਬੋਲ ਕੇ ਨਹੀਂ ਕਹਿ ਰਹੇ, ਨਹੀਂ ਤਾਂ ਅੰਦਰੋਂ ਇਹਨਾਂ ਦੀ ਇਹੀ ਖਾਹਿਸ਼ ਹੈ, ਅੰਦਰੋਂ ਦਿਲੋਂ ਇਹਨਾਂ ਦੀ ਇਹੀ ਇੱਛਾ ਹੈ।
ਹੁਕਮ ਦਿਓ ਮੋਕੋ ਇਨਸਾਥ, ਗਮਨੈ ਰਣ ਕੋ ਤਰ ਪਦ ਮਾਤ।
ਮਹਾਰਾਜ ਜੀ ਹੁਕਮ ਦਿਓ, ਆਗਿਆ ਬਖਸ਼ੋ ਕਿ ਬਾਬਾ ਅਜੀਤ ਸਿੰਘ ਜੀ ਨੂੰ ਆਪ ਜੀ ਮੇਰੇ ਨਾਲ ਭੇਜੋ, ਮੈਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ ਮੈਦਾਨੇ ਜੰਗ ਦੇ ਵਿਚ ਜਾਂਦਾ ਹਾਂ ਔਰ ਦੁਸ਼ਮਣਾਂ ਦੇ ਨਾਲ ਜਾ ਕੇ ਲੋਹਾ ਲੈਂਦਾ ਹਾਂ।
ਗਮਨੈ ਰਣ ਕੋ ਤਰ ਪਦ ਮਾਤ,
ਔਰ ਆਪ ਜੀ ਦੇ ਚਰਨਾਂ ਵਿਚ ਮੱਥਾ ਟੇਕ ਕੇ ਨਮਸਕਾਰ ਕਰਕੇ ਬਾਬਾ ਅਜੀਤ ਸਿੰਘ ਜੀ ਰਣ ਭੂਮੀ ਨੂੰ ਜਾਣ, ਐਸੀ ਆਗਿਆ ਐਸਾ ਹੁਕਮ ਆਪ ਜੀ ਕਿਰਪਾ ਕਰਕੇ ਕਰੋ।
ਸਭ ਗਿਰਨਾਥਨ ਕੇ ਦਲ ਆਏ,
ਮਹਾਰਾਜ ਜੀ ਉਧਰ ਪਹਾੜੀ ਰਾਜਿਆਂ ਦੇ ਦਲ ਆ ਪਹੁੰਚੇ ਨੇ, ਪਹਾੜੀ ਰਾਜਿਆਂ ਦੀਆਂ ਫੌਜਾਂ ਨੇੜੇ ਆ ਗਈਆਂ ਨੇ।
ਚੈਤ ਵੈਰ ਹੀ ਜੰਗ ਮਚਾਏ,
ਬਾਹਰ ਹੀ ਜੰਗ ਮਚਾਉਣਾ ਚਾਹੁੰਦੇ ਆ, ਆਨੰਦਪੁਰ ਸਾਹਿਬ ਨਗਰ ਦੇ ਬਾਹਰ ਹੀ ਜੰਗ ਮਚਾਉਣਾ ਚਾਹੁੰਦੇ ਆ, ਜੰਗ ਲੜਨਾ ਚਾਹੁੰਦੇ ਹਾਂ।
ਸੁਣ ਕਰ ਗੁਰੂ ਪੁੱਤਰ ਦਿਸ਼ ਦੇਖਾ, ਲਗੇ ਸ਼ਸਤਰ ਤਨ ਸ਼ਬਦ ਵਿਸ਼ੇਖਾ।
ਕਲਗੀਧਰ ਜੀ ਨੇ ਸੁਣ ਕੇ ਆਪਣੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੱਲ ਵੇਖਿਆ ਤੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਵੇਖਿਆ ਕਿ ਬੜੇ ਸੋਹਣੇ ਸ਼ਸਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ, ਬੜੇ ਸੁੰਦਰ ਲੱਗ ਰਹੇ ਨੇ ਬਾਬਾ ਅਜੀਤ ਸਿੰਘ ਜੀ।
ਮਨੋ ਕਾਮਨਾ ਜੰਗ ਕਰਨ ਕੇ,
ਔਰ ਬਾਬਾ ਅਜੀਤ ਸਿੰਘ ਜੀ ਦੇ ਮਨ ਦੀ ਕਾਮਨਾ ਹੈ ਜੰਗ ਲੜਨ ਦੀ। ਗੁਰੂ ਕਲਗੀਧਰ ਜੀ ਕਹਿਣ ਲੱਗੇ, ਲਾਲ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਤੁਹਾਡੇ ਮਨ ਵਿਚ ਜੰਗ ਲੜਨ ਦੀ ਕਾਮਨਾ, ਵਾਕੇ ਛੱਤਰੀ ਦੇ ਪੁੱਤ ਦੇ ਅੰਦਰ ਇਹ ਕਾਮਨਾ ਹੋਣੀ ਚਾਹੀਦੀ ਹੈ। ਜਿਹੜਾ ਛੱਤਰੀ ਦਾ ਪੁੱਤਰ ਹੈ ਉਹਦੇ ਮਨ ਦੇ ਵਿਚ ਯੁੱਧ ਕਰਨ ਦੀ, ਜੰਗ ਲੜਨ ਦੀ ਇੱਛਾ ਤਾਂ ਹੋਣੀ ਚਾਹੀਦੀ ਹੈ, ਕਾਮਨਾ ਹੋਣੀ ਚਾਹੀਦੀ ਹੈ, ਕਿਉਂਕਿ ਛੱਤਰੀ ਦੇ ਪੁੱਤਰ ਦਾ ਧਰਮ ਹੀ ਜੰਗ ਦੇ ਮੈਦਾਨ ਵਿਚ ਲੜਨਾ। ਇਸੇ ਕਰਕੇ ਕਲਗੀਧਰ ਨੇ ਲਿਖਿਆ, ਛੱਤਰੀ ਕੋ ਪੂਤ ਹੋ ਬਾਹਮਣ ਕੋ ਨਾ। ਇੱਥੇ ਮਹਾਰਾਜ ਜੀ ਦੱਸਣਾ ਚਾਹੁੰਦੇ, ਛੱਤਰੀ ਦੇ ਪੁੱਤਰ ਦਾ ਧਰਮ ਹੁੰਦਾ ਜੰਗ ਦੇ ਮੈਦਾਨ ਵਿਚ ਲੜਨਾ, ਮੈਦਾਨ ਦੇ ਵਿਚ ਲੜਨਾ। ਮਹਾਰਾਜ ਜੀ ਕਹਿੰਦੇ, ਬਾਬਾ ਅਜੀਤ ਸਿੰਘ ਜੀ, ਤੁਹਾਡੇ ਮਨ ਦੇ ਵਿਚ ਜੰਗ ਦੇ ਮੈਦਾਨ ਦੇ ਵਿਚ ਲੜਨ ਦੀ ਇੱਛਾ ਹੈ।
ਵਿਦਿਆ ਸਿੱਖੀ ਤਨਖ ਸਰਨ ਕੇ,
ਤੁਸੀਂ ਵਿਦਿਆ ਸਿੱਖੀ ਹੈ ਤਨਖ ਚਲਾਣ ਦੀ, ਤੀਰ ਅੰਦਾਜੀ ਦੀ ਵਿਦਿਆ ਉਹ ਤੁਸੀਂ ਕੋਲ ਰਹਿ ਕੇ ਸਾਡੇ ਸਿੱਖੀ ਹੈ।
ਸੋ ਅਵਰਿਪਨ ਅਤਨ ਕੋ ਸਮੋ,
ਉਹ ਵਿਦਿਆ ਹੁਣ ਤੁਸੀਂ ਜੰਗ ਦੇ ਮੈਦਾਨ ਚ ਵਿਖਾਣਾ ਚਾਹੁੰਦੇ ਹੋ, ਔਰ ਆਪਣੇ ਉਸ ਤੀਰ ਅੰਦਾਜੀ ਦੀ ਵਿਦਿਆ ਨਾਲ ਰਣ ਭੂਮੀ ਵਿਚ ਦੁਸ਼ਮਣਾਂ ਨੂੰ ਮਾਰਨਾ ਚਾਹੁੰਦੇ ਹੋ।
ਭਇਓ ਹੁਕਮ ਗੁਰ ਕੀ ਨਸ ਨਮੋ,
ਮਹਾਰਾਜ ਜੀ ਨੇ ਆਖਿਆ ਆਗਿਆ ਹੈ ਤੁਹਾਨੂੰ। ਤੋ ਸਤਿਗੁਰੂ ਜੀ ਦਾ ਜਿਸ ਵੇਲੇ ਹੁਕਮ ਹੋਇਆ ਤੋ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। 15 ਕੁ ਸਾਲ ਦੇ ਨੇੜੇ ਉਮਰ ਹੋਵੇਗੀ ਬਾਬਾ ਅਜੀਤ ਸਿੰਘ ਜੀ ਦੀ ਇਸ ਸਮੇਂ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਬੜੇ ਅਦਬ ਤੇ ਸਤਿਕਾਰ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਨਮਸਕਾਰ ਕੀਤੀ ਹੈ।
ਇਹੀ ਕਾਜ ਹੈ ਸੁਤ ਛਤਰੀਨ,
ਮਹਾਰਾਜ ਜੀ ਕਹਿੰਦੇ ਬੇਟਾ ਅਜੀਤ ਸਿੰਘ, ਛੱਤਰੀ ਦੇ ਪੁੱਤਰ ਦਾ ਇਹੀ ਕੰਮ ਹੈ, ਛੱਤਰੀ ਦੇ ਪੁੱਤਰ ਦਾ ਇਹੀ ਧਰਮ ਹੈ ਜੰਗ ਦੇ ਮੈਦਾਨ ਵਿਚ ਲੜਨਾ, ਵੈਰੀ ਦਲ ਦਾ ਮੁਕਾਬਲਾ ਕਰਨਾ ਤੇ ਜੂਝਣਾ, ਇਹ ਛੱਤਰੀਆਂ ਦਾ ਕੰਮ ਹੈ। ਜੂਝਬੋ ਕਾਮ ਹੈ ਛੱਤਰਨ ਕੋ, ਕਛ ਜੋਗਨ ਸਿਉ ਨਹੀਂ ਕਾਮ ਲੜਾਈ। ਜੰਗ ਦੇ ਮੈਦਾਨ ਵਿਚ ਜੂਝਣਾ ਛੱਤਰੀ ਦੇ ਪੁੱਤਰ ਦਾ ਧਰਮ ਹੈ।
ਜਿਵੇਂ ਭਾਰਤ ਅਭਿਮਨੋ ਕੀਨ,
ਜਿਵੇਂ ਮਹਾਭਾਰਤ ਦੇ ਜੰਗ ਦੇ ਵਿਚ ਅਰਜਨ ਦਾ ਪੁੱਤਰ ਅਭਿਮਨਿਊ ਲੜਿਆ ਸੀ ਨਾ, ਹਾਲਾਂਕਿ ਬੜਾ ਛੋਟਾ ਸੀ, ਬਾਲਕ ਸੀ ਅਭਿਮਨਿਊ, ਰਣ ਭੂਮੀ ਵਿਚ ਮਹਾਭਾਰਤ ਦੇ ਜੰਗ ਦੇ ਵਿਚ ਜਿਵੇਂ ਉਹ ਲੜਿਆ ਸੀ,
ਉਸੇ
ਤਰ੍ਹਾਂ ਤੁਹਾਡੀ ਵੀ ਉਮਰ ਬਾਲਕਾਂ ਵਾਲੀ ਹੈ, ਪਰ ਤੁਹਾਡੇ ਅੰਦਰ ਲੜਨ ਦੀ ਲਾਲਸਾ, ਜਿਵੇਂ ਅਭਿਮਨਿਊ ਦੇ ਅੰਦਰ ਲੜਨ ਦੀ ਲਾਲਸਾ ਸੀ, ਤੁਸੀਂ ਉਹਦੇ ਨਾਲੋਂ ਵੀ ਦੂਣੀ ਲਾਲਸਾ ਜੰਗ ਦੇ ਮੈਦਾਨ ਵਿਚ ਲੜਨ ਦੀ ਆਪਣੇ ਹਿਰਦੇ ਵਿਚ ਰੱਖੀ ਹੈ।
ਦੇਖਿਓ ਚੈਤ ਕਰਨ ਬਿਦਰਨ ਕੇ,
ਔਰ ਜੰਗ ਦਾ ਮੈਦਾਨ ਤੁਸੀਂ ਵੇਖਣਾ ਚਾਹੁੰਦੇ ਹੋ, ਜੰਗ ਦੀ ਵਿਧੀ ਕਰਕੇ ਵੇਖ ਕੇ ਵਿਖਾਣਾ ਚਾਹੁੰਦੇ ਹੋ।
ਇਸ ਤੇ ਆਚੀ ਔਰ ਨਾ ਬਾਤ,
ਇਹਦੇ ਨਾਲੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ, ਇਹਦੇ ਨਾਲੋਂ ਵਧੀਆ ਗੱਲ ਹੋਰ ਭਲਾ ਕਿਹੜੀ ਹੋ ਸਕਦੀ ਹੈ।
ਛੱਤਰੀ ਕਰੈ ਰਿਪਨ ਕੋ ਕਾਤ,
ਇੱਕ ਛੱਤਰੀ ਦਾ ਪੁੱਤਰ ਜੰਗ ਦੇ ਮੈਦਾਨ ਵਿਚ ਦੁਸ਼ਮਣ ਦਾ ਘਾਤ ਕਰੇ, ਇਹੀ ਇੱਕ ਪਿਤਾ ਦੀ ਵੀ ਤਮੰਨਾ ਹੁੰਦੀ ਹੈ, ਇੱਕ ਬਾਪ ਦੇ ਮਨ ਦੇ ਵਿਚ ਵੀ ਇਹੀ ਤਾਂਘ ਹੁੰਦੀ, ਇਹੀ ਇੱਛਾ ਹੁੰਦੀ ਹੈ ਕਿ ਉਹਦਾ ਪੁੱਤਰ ਰਣ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਲੜੇ ਤੇ ਲੜ ਕੇ ਸੂਰਮਿਆਂ ਤੇ ਬਹਾਦਰਾਂ ਵਾਂਗੂ ਦੁਸ਼ਮਣਾਂ ਦਾ ਨਾਸ ਕਰੇ, ਇੱਕ ਪਿਤਾ ਦੇ ਮਨ ਦੀ ਵੀ ਕਾਂਖਾ ਹੁੰਦੀ। ਸਾਡੀ ਵੀ ਇਹੀ ਰੀਝ ਹੈ ਕਿ ਲਾਲ ਜੀ ਤੁਸੀਂ ਰਣ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਜਾ ਕੇ ਛੱਤਰੀ ਧਰਮ ਦੀ ਪਾਲਣਾ ਕਰੋ।
ਹੁਕਮ ਆਨੰਦ ਗੁਰ ਫੁਰਮਾਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਬੜੇ ਆਨੰਦ ਨਾਲ ਫੁਰਮਾਇਆ, ਬੜੀ ਖੁਸ਼ੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਕੀਤਾ ਹੈ।
ਸੁਣ ਅਜੀਤ ਸਿੰਘ ਲਲਚਾਇਓ,
ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਸੁਣ ਕੇ ਆਪਣੇ ਮਨ ਦੇ ਵਿਚ ਲਲਚਾਏ ਨੇ ਜੰਗ ਦੇ ਮੈਦਾਨ ਚ ਲੜਨ ਵਾਸਤੇ।
ਉਦੇ ਸਿੰਘ ਕੋਲੀ ਜੈ ਸੰਗ,
ਮਹਾਰਾਜ ਜੀ ਨੇ ਹੁਕਮ ਕੀਤਾ ਅਜੀਤ ਸਿੰਘ ਜੀ ਤੁਸੀਂ ਆਪਣੇ ਨਾਲ ਭਾਈ ਉਦੇ ਸਿੰਘ ਜੀ ਨੂੰ ਲਓ। ਭਾਈ ਉਦੇ ਸਿੰਘ ਜੀ ਤੁਹਾਡੇ ਨਾਲ ਰਹਿਣਗੇ
ਸਨਮੁਖ ਕਰੋ ਰਿਪਨ ਸਨ ਜੰਗ
ਔਰ ਸਨਮੁਖ ਹੋ ਕੇ ਜਾ ਕੇ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਦੇ ਸਾਹਮਣੇ ਹੋ ਕੇ ਲੜੋ
ਅੱਗੇ ਵਧਣ ਨਹੀਂ ਬੋਧੀ ਜੈ
ਔਰ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦੇਣਾ ਇਹੋ ਜਿਹੇ ਢੰਗ ਨਾਲ ਜੰਗ ਕਰੋ ਕਿ ਦੁਸ਼ਮਣ ਅੱਗੇ ਵੱਧ ਕੇ ਨਾ ਆਵੇ ਆਨੰਦਪੁਰ ਸਾਹਿਬ ਦੇ ਨੇੜੇ ਨਾ ਢੁੱਕ ਸਕੇ ਦੁਸ਼ਮਣ ਨੂੰ ਬਾਹਰੋਂ ਬਾਹਰ ਹੀ ਖਤਮ ਕਰਨਾ ਹੈ
ਦੁਰਗ ਨਿਕਟੇ ਆਪਣੋ ਦਿੜ ਬੀਜੋ
ਔਰ ਜਿਹੜਾ ਆਪਣਾ ਕਿਲਾ ਹੈ ਕਿਲੇ ਦੇ ਵਿਚ ਤੁਸੀਂ ਪੱਕੇ ਹੋ ਕੇ ਰਹਿਣਾ ਕਿਲੇ ਦੇ ਵਿਚ ਤੁਸੀਂ ਆਪਣੀ ਮੋਰਚੇਬੰਦੀ ਕਰਕੇ ਰੱਖਣੀ ਕਿਲੇ ਵਿਚੋਂ ਬਾਹਰ ਜਾ ਕੇ ਦੂਰ ਜਾ ਕੇ ਨਹੀਂ ਲੜਨਾ
ਸੁਨਤ ਪਿਤਾ ਕੋ ਹੁਕਮ ਆਨੰਦ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਹਿਰਦਾ ਆਨੰਦ ਨਾਲ ਖੇੜੇ ਨਾਲ ਵਿਗਾਸ ਨਾਲ ਭਰ ਗਿਆ ਕਿਉਂਕਿ ਮਨ ਵਿਚ ਚਾਹੋ ਹੈ ਲੜਨ ਦਾ ਕਿ ਜੰਗ ਦੇ ਮੈਦਾਨ ਵਿਚ ਸੂਰਮਿਆਂ ਤੇ ਬਹਾਦਰਾਂ ਵਾਂਗੂ ਲੜ ਕੇ ਦੁਸ਼ਮਣ ਤੇ ਭਾਰੂ ਹੋਈਏ ਏਦਾਂ ਦੀ ਖਾਹਿਸ਼ ਸੀ ਬਾਬਾ ਅਜੀਤ ਸਿੰਘ ਜੀ ਦੇ ਮਨ ਵਿਚ ਜਿਨ੍ਹਾਂ ਦੇ ਉੱਤੇ ਇਹ ਪਾਵਨ ਸਵਈਆ ਪੂਰਨ ਤੌਰ ਤੇ ਲਾਗੂ ਹੁੰਦਾ ਹੈ ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੈ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉਂ ਉਜਿਆਰੈ ਗਿਆਨ ਹੈ ਕੀ ਬੜਨੀ ਮਨੋ ਹਾਥ ਲੈ ਕਾਤੁਰਤਾ ਕੁਤਬਾਰ ਬੁਹਾਰੈ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਕਾਇਰਤਾ ਨੂੰ ਕੱਢ ਸੁੱਟਿਆ ਔਰ ਜੰਗ ਦੇ ਮੈਦਾਨ ਵਿਚ ਹਰ ਵੇਲੇ ਆਪਣੇ ਚਿੱਤ ਵਿਚ ਮਨ ਵਿਚ ਲੜਾਈ ਦੀ ਇੱਛਾ ਰੱਖੀ ਹੈ ਯੁੱਧ ਦੀ ਇੱਛਾ ਰੱਖੀ ਹੈ ਇਸ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਹਨ ਆਪਣੇ ਪਿਤਾ ਦੇ ਬਚਨ ਸੁਣ ਕੇ ਹਿਰਦੇ ਵਿਚ ਆਨੰਦ ਦੀ ਅਵਸਥਾ ਬਣ ਗਈ ਬਾਬਾ ਅਜੀਤ ਸਿੰਘ ਦੇ
ਪਦ ਅਰਬਿੰਦ ਬੰਦ ਕਰ ਬੰਦਿਓ
ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਬਾਬਾ ਅਜੀਤ ਸਿੰਘ ਜੀ ਨੇ ਵੰਦਨਾ ਕੀਤੀ ਹੈ
ਏਕ ਸੋਲੇ ਕਰ ਸੰਗੈ ਸਿੰਘ ਏਕ ਸੋਲੇ ਕਰ ਸੰਗ
ਇੱਕ ਸੌ ਸਿੰਘਾਂ ਦਾ ਜਥਾ ਭਾਈ ਉਹਦੇ ਸਿੰਘ ਦੇ ਸਮੇਤ ਬਾਬਾ ਅਜੀਤ ਸਿੰਘ ਜੀ ਲੈ ਕੇ ਚੱਲੇ ਹਨ
ਕਹਿ ਤਾ ਛਿਨ ਅਨਵਾਏ ਤੁਰੰਗ
ਉਸੇ ਵੇਲੇ ਕਹਿ ਕੇ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਸਵਾਰੀ ਵਾਸਤੇ ਘੋੜਾ ਮੰਗਵਾਇਆ ਹੈ
ਦਾਦੇ ਕੇ ਸਥਾਨ ਚੱਲ ਗਏ ਹੱਥ ਬੰਦ ਕਰ ਬੰਦਤ ਪਇਓ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਚ ਜਾਣ ਤੋਂ ਪਹਿਲਾਂ ਕਿੱਥੇ ਆਏ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਮਹਾਰਾਜ ਨਾਵੇਂ ਪਾਤਸ਼ਾਹ ਜੀ ਦੇ ਸੀਸ ਦਾ ਅੰਤਮ ਸੰਸਕਾਰ ਹੋਇਆ ਉਸ ਜਗ੍ਹਾ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨਮਸਕਾਰ ਕਰਨ ਲਈ ਆਏ ਨੇ
ਚਾਰ ਪ੍ਰਕਰਮਾ ਦੇ ਕਰ ਫਿਰਿਓ
ਔਰ ਆਗਿਆ ਲੈਣੀ ਹੈ ਨਾ ਦਾਦੇ ਦੇ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਕੇ ਕਿ ਮਹਾਰਾਜ ਜੰਗ ਤੇ ਚੜ੍ਹਨ ਲੱਗਾ ਪਹਿਲਾ ਜੰਗ ਹੈ ਬਾਬਾ ਅਜੀਤ ਸਿੰਘ ਦਾ ਔਰ ਆ ਕੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਤੇ ਮੱਥਾ ਟੇਕਿਆ ਪਰਕਰਮਾ ਕੀਤੀਆਂ ਨੇ ਚਾਰੇ ਪਾਸੇ ਵਿਚਰ ਕੇ ਫਿਰ ਕੇ
ਬਿਨੈ ਕੀਨ ਹੈ ਪਰ ਪੁਨ ਚਰਿਓ
ਔਰ ਬੇਨਤੀ ਕਰਕੇ ਅਰਦਾਸ ਕਰਵਾ ਕੇ ਮਹਾਰਾਜ ਜੀ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ ਫਿਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣੇ ਤੁਰੰਗ ਤੇ ਆਪਣੇ ਘੋੜੇ ਤੇ ਸਵਾਰ ਹੋਏ ਨੇ
ਉਦੇ ਸਿੰਘ ਤੋਂ ਬੋਲਤ ਬੈਨ
ਮਹਾਰਾਜ ਜੀ ਬਾਬਾ ਅਜੀਤ ਸਿੰਘ ਜੀ ਭਾਈ ਉਦੇ ਸਿੰਘ ਦੇ ਨਾਲ ਗੱਲਾਂ ਕਰਦੇ ਜਾ ਰਹੇ ਨੇ
ਚਲਿਓ ਵਹਿਰ ਜੈ ਸਿੰਘਨ ਸੈਨ
ਇਧਰ ਸਿੰਘਾਂ ਦੀਆਂ ਫੌਜਾਂ ਨੇ ਖਾਲਸੇ ਦਾ ਦਲ ਹੈ ਉਧਰ ਹੀ ਬਾਹਰਲੇ ਪਾਸੇ ਬਾਬਾ ਅਜੀਤ ਸਿੰਘ ਜੀ ਚੱਲੇ ਹਨ
ਚੰਚਲ ਬਾਜੀ ਚਲਤ ਬੰਦਾਵਤ
ਬਾਬਾ ਅਜੀਤ ਸਿੰਘ ਜੀ ਦਾ ਘੋੜਾ ਬੜਾ ਚੰਚਲ ਹੈ ਚੰਚਲ ਬਾਜੀ ਬਾਜੀ ਨਾਮ ਹੈ ਘੋੜੇ ਦਾ ਬੜਾ ਚੰਚਲ ਤੇ ਬਲਵਾਨ ਘੋੜਾ ਬਾਬਾ ਅਜੀਤ ਸਿੰਘ ਜੀ ਦਾ ਜਿਹਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਹਵਾ ਵਿਚ ਹੀ ਉੱਡ ਕੇ ਲੈ ਜਾਣਾ ਚਾਹੁੰਦਾ ਬਾਬਾ ਅਜੀਤ ਸਿੰਘ ਜੀ ਨੂੰ ਇਤਨੀ ਫੁਰਤੀ ਨਾਲ ਇਤਨੀ ਤੇਜ਼ੀ ਨਾਲ ਚੰਚਲਤਾਈ ਨਾਲ ਘੋੜਾ ਚੱਲਦਾ ਹੈ
ਖਰ ਖਪਰਾ ਤਨ ਗੁਣ ਬਗਰਾਵਤ
ਔਰ ਬਾਬਾ ਅਜੀਤ ਸਿੰਘ ਜੀ ਦੇ ਹੱਥ ਦੇ ਵਿਚ ਪਿਤਾ ਆਪਣੇ ਪਿਤਾ ਗੁਰੂ ਕਲਗੀਧਰ ਜੀ ਵਾਂਗੋ ਚਾਰ ਉਂਗਲ ਚੌੜਾ ਖਪਰਾ ਤੀਰ ਹੈ ਉਹ ਆਪਣੀ ਤੀਰ ਦੀ ਬਾਗੜ ਦੇ ਉੱਤੇ ਰੱਖਿਆ ਹੋਇਆ ਉਹਦੀ ਬਾਗੜ ਆਪਣੀ ਕਮਾਨ ਦੇ ਚਿਲੇ ਤੇ ਰੱਖੀ ਹੋਈ ਹੈ ਔਰ ਵੇਖ ਰਹੇ ਨੇ ਕਿ ਦੁਸ਼ਮਣ ਨੇੜੇ ਆਵੇ ਤੇ ਤੀਰ ਚਲਾਈਏ
ਬੀਚ ਖਾਲਸੇ ਜਾਏ ਠੇਵੈ
ਔਰ ਜਾ ਕੇ ਬਾਬਾ ਅਜੀਤ ਸਿੰਘ ਜੀ ਖਾਲਸੇ ਵਿਚ ਟਿਕ ਗਏ ਨੇ ਹੁਣ ਬਾਬਾ ਅਜੀਤ ਸਿੰਘ ਜੀ ਨੂੰ ਖਲੋਤਾ ਵੇਖ ਕੇ ਸਿੰਘਾਂ ਨੂੰ ਹੋਰ ਹੌਸਲਾ ਮਿਲ ਗਿਆ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਡੀ ਪਿੱਠ ਤੇ ਖੜੇ ਨੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਕਲਗੀਧਰ ਦੇ ਵੱਡੇ ਸਪੁੱਤਰ ਸਾਡੀ ਪਿੱਠ ਤੇ ਖੜੇ ਨੇ ਸਾਨੂੰ ਕੀ ਡਰ ਹੈ ਕਹਿੰਦੇ ਏਦਾਂ ਹੋਰ ਚਾਓ ਵੱਧ ਗਿਆ ਸਿੰਘਾਂ ਦੇ ਮਨਾਂ ਵਿੱਚ ਹੋਰ ਹੁਮਾ ਵੱਧ ਗਿਆ ਤੇ ਬਾਬਾ ਅਜੀਤ ਸਿੰਘ ਜੀ ਸਾਰੇ ਸਿੰਘਾਂ ਦੇ ਵਿੱਚ ਆਣ ਖਲੋਤੇ ਹਨ
ਸਭਿਆਂ ਮਨ ਉਤਸ਼ਾਹ ਕਰਿਓ ਹੈ
ਸਭ ਦੇ ਮਨ ਚ ਉਤਸ਼ਾਹ ਵੱਧ ਗਿਆ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਕੋਲ ਖਲੋਤਿਆਂ ਤੱਕ ਕੇ ਸਭ ਦੇ ਅੰਦਰ ਚਾਓ ਵੱਧ ਗਿਆ
ਸਿੰਘ ਦੇਖ ਆਨੰਦਤ ਅਤੇ ਵਾਹਿਗੁਰੂ ਜੀ ਕੀ ਕੈ ਫਤਿਹ
ਬਾਬਾ ਅਜੀਤ ਸਿੰਘ ਜੀ ਸਿੰਘਾਂ ਦੇ ਵਿੱਚ ਆਏ ਨਾ ਮੋਰਚਿਆਂ ਦੇ ਵਿੱਚ ਜਿੱਥੇ ਸਿੰਘ ਖੜੇ ਸਨ ਉਹਨਾਂ ਦੇ ਵਿੱਚ ਪਹੁੰਚੇ ਤੇ ਸਿੰਘ ਬੜੇ ਆਨੰਦਿਤ ਹੋਏ ਬਾਬਾ ਅਜੀਤ ਸਿੰਘ ਜੀ ਨੂੰ ਵੇਖਦਿਆਂ ਸਾਰੇ ਸਿੰਘ ਗੱਜ ਗੱਜ ਕੇ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਉਂਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਗੱਜ ਗੱਜ ਕੇ ਫਤਿਹ ਬੁਲਾਉਂਦੇ ਨੇ
ਮਾਰ ਬਕਾਰਾ ਕਰਦੇ ਚੱਲੇ
ਔਰ ਸਿੰਘ ਮਾਰ ਬਕਾਰਾ ਕਰਦੇ ਚੱਲਦੇ ਨੇ ਖਾਲਸਾ ਜੀ ਬਸ ਥੋੜੇ ਸਮੇਂ ਦਾ ਜੰਗ ਹੈ ਇਹਨਾਂ ਪਹਾੜੀਆਂ ਨੇ ਆਪਣੇ ਸਾਹਮਣੇ ਕੋਈ ਬਹੁਤਾ ਸਮਾਂ ਨਹੀਂ ਖਲੋ ਰਹਿਣਾ ਆਪਾਂ ਥੋੜੇ ਸਮੇਂ ਦੇ ਵਿੱਚ ਹੀ ਜੰਗ ਦੇ ਮੈਦਾਨ ਚ ਜਿੱਤ ਪ੍ਰਾਪਤ ਕਰਨੀ ਹੈ
ਅੱਗੇ ਹੋਏ ਲੜਾਂ ਰਿਪ ਮਿਲੇ
ਅੱਗੇ ਹੋ ਕੇ ਜਿੱਥੇ ਦੁਸ਼ਮਣ ਆਵੇਗਾ ਉੱਥੇ ਖਲੋ ਕੇ ਲੜਾਂਗੇ
ਪਿਤਾ ਬਾਕ ਕੋ ਤਬੈ ਸੰਭਾਲਾ ਕਰੇ ਹਟਾਵਨ ਕਹਿ ਤਤਕਾਲਾ
ਜਦੋਂ ਸਿੰਘ ਕਹਿੰਦੇ ਅੱਗੇ ਹੋ ਕੇ ਲੜਾਂਗੇ ਤੇ ਪਿਤਾ ਜੀ ਦੇ ਬਚਨਾਂ ਨੂੰ ਯਾਦ ਕਰਕੇ ਬਾਬਾ ਅਜੀਤ ਸਿੰਘ ਜੀ ਨੇ ਆਖਿਆ ਨਾ ਸਿੰਘੋ ਅੱਗੇ ਵੱਧ ਕੇ ਨਹੀਂ ਲੜਨਾ ਗੁਰੂ ਕਲਗੀਧਰ ਜੀ ਦਾ ਪਿਤਾ ਜੀ ਦਾ ਹੁਕਮ ਹੈ ਅੱਗੇ ਵੱਧ ਕੇ ਨਹੀਂ ਲੜਨਾ ਆਪਣੇ ਆਪਣੇ ਮੋਰਚਿਆਂ ਦੇ ਵਿੱਚ ਕਿਲਿਆਂ ਦੇ ਨੇੜੇ ਰਹਿ ਕੇ ਲੜਨਾ ਹੈ
ਗੁਰ ਕੋ ਕਹਿਓ ਉਲੰਘੋ ਨਾਹੀ
ਗੁਰੂ ਸੱਚੇ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਦੀ ਉਲੰਘਣਾ ਨਹੀਂ ਕਰਨੀ ਕਿਸੇ ਸਿੰਘ ਨੇ ਜੋ ਬਚਨ ਗੁਰੂ ਕਲਗੀਧਰ ਜੀ ਨੇ ਕਹੇ ਨੇ ਉਹ ਸਾਰਿਆਂ ਨੇ ਮੰਨਣੇ ਹਨ
ਚਰਨ ਜਮਾਏ ਥਿਰੋ ਤਿਸ ਮਾਏ
ਇਸੇ ਜਗ੍ਹਾ ਤੇ ਆਪਣੇ ਪੈਰ ਜਮਾ ਕੇ ਪੱਕੇ ਤੌਰ ਤੇ ਆਪਣੇ ਪੈਰ ਗੱਡ ਕੇ ਰੱਖੋ ਕਿ ਦੁਸ਼ਮਣ ਹਮਲਾ ਵੀ ਕਰੇ ਪਰ ਤੁਹਾਡੇ ਪੈਰ ਆਪਣੇ ਇੱਥੋਂ ਇਸ ਜਗ੍ਹਾ ਤੋਂ ਹਿੱਲ ਕੇ ਪਿੱਛੇ ਨਾ ਜਾਣ
ਦੁਰਗ ਆਪਣੇ ਰਾਖ ਪਿਛਾਰੇ
ਆਪਣੇ ਪਿੱਛੇ ਕਿਲੇ ਰੱਖਣੇ ਨੇ ਕਿਲਿਆਂ ਦੇ ਬਿਲਕੁਲ ਨੇੜੇ ਹੋ ਕੇ ਲੜਨਾ ਹੈ
ਕਰੇ ਜੁਦ ਕ੍ਰੋਧਿਤ ਹੋਏ ਭਾਰੇ
ਭਾਰੀ ਵੀਰ ਰਸ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਯੁੱਧ ਕਰਨਾ ਲੜਨਾ ਹੈ
ਇਤਿਓਂ ਤਿਆਰ ਪਏ ਹਿਤ ਲੜਬੇ
ਇੱਦਾਂ ਇੱਧਰ ਸਿੰਘ ਸਾਰੇ ਤਿਆਰ ਬਰ ਤਿਆਰ ਹੋ ਗਏ ਨੇ ਲੜਨ ਵਾਸਤੇ
ਭੀਮ ਚੰਦ ਉਤੀਮ ਕ੍ਰਿਤ ਕਰਬੇ
ਉਧਰੋਂ ਰਾਜਾ ਭੀਮ ਚੰਦ ਇਸ ਤਰ੍ਹਾਂ ਕਰਨ ਲੱਗਾ ਹੈ
ਸਿਵਰ ਕਰਨ ਟਹਿਰਾਏ ਪਿਛਾਰੇ
ਉਹਨੇ ਆਪਣਾ ਸਿਵਰ ਕਰਨ ਵਾਸਤੇ ਡੇਰਾ ਕਰਨ ਵਾਸਤੇ ਆਪਣੀ ਜਿਹੜਾ ਉਹਦਾ ਆਪਣਾ ਡੇਰਾ ਸੀ ਪਿੱਛੇ ਰੱਖਿਆ ਹੈ
ਲੇ ਅਨਿਕਨੀ ਭਇਓ ਅਗਾਰੇ
ਆਪਣਾ ਡੇਰਾ ਪਿੱਛੇ ਰੱਖਿਆ ਤੇ ਫੌਜ ਅੱਗੇ ਟੋਰ ਦਿੱਤੀ ਹੈ ਫੌਜ ਲੈ ਕੇ ਅੱਗੇ ਆਇਆ ਬਾਕੀ ਜਿਹੜਾ ਸਾਜੋ ਸਮਾਨ ਸੀ ਉਹ ਪਿੱਛੇ ਰੱਖਿਆ ਹੈ
ਦੁੰਦਪ ਬਜੇ ਜੁਝਾਊ ਐਸੇ
ਔਰ ਜੁਝਾਊ ਨਗਾਰੇ ਵਜਾਉਂਦਿਆਂ ਇਸ ਤਰ੍ਹਾਂ ਚੱਲ ਕੇ ਆ ਰਿਹਾ
ਢੋਲਨ ਜੁੱਤ ਗਨ ਗਰਜੈ ਜੈਸੇ
ਢੋਲ ਇਸ ਤਰ੍ਹਾਂ ਵੱਜ ਰਹੇ ਨੇ ਜਿਵੇਂ ਬੱਦਲ ਗਰਜਦੇ ਹਨ
ਡੇਰਾ ਕਰੇ ਮਾਰਨ ਲੜਕੇ
ਔਰ ਕਹਿੰਦੇ ਮਹਾ ਰਣ ਕਰਕੇ ਜੰਗ ਕਰਕੇ ਹੀ ਹੁਣ ਆਰਾਮ ਕਰਾਂਗੇ ਯੁੱਧ ਕਰਕੇ ਹੀ ਹੁਣ ਆਰਾਮ ਕਰਾਂਗੇ
ਮਾਰੇ ਸਿੰਘ ਆਨੰਦਪੁਰ ਭਰ ਕੇ
ਔਰ ਆਨੰਦ ਪੁਰ ਸਾਹਿਬ ਦੇ ਵਿੱਚ ਵੜ ਕੇ ਸਿੰਘਾਂ ਨੂੰ ਮਾਰਾਂਗੇ
ਹੋ ਰਾਜੋ ਲਿਓ ਪੁਰਬ ਜੀਤ
ਕਹਿੰਦੇ ਹੇ ਪਹਾੜੀ ਰਾਜੋ ਹੁਣ ਤੁਸੀਂ ਪਹਿਲਾਂ ਆਨੰਦਪੁਰ ਸਾਹਿਬ ਜਿੱਤ ਲੋ ਸਿੰਘਾਂ ਨੂੰ ਜਿੱਤ ਲਵੋ
ਚੜੇ ਖੜੇ ਕਰ ਲਿਓ ਰਣ ਰੀਤ
ਔਰ ਚੜੇ ਚੜੇ ਖਲੋਤੇ ਖਲੋਤੇ ਹੀ ਜੰਗ ਦਾ ਮੈਦਾਨ ਜਿੱਤ ਕੇ ਫਤਿਹ ਕਰ ਲੋ
ਇਮ ਕਹਿ ਸਾਨੂੰ ਕਹੀ ਚੱਲ ਆਏ
ਕਹਿ ਕੇ ਸਿੱਧੇ ਹੀ ਟੁਰ ਕੇ ਅੱਗੇ ਆ ਗਏ ਹਨ
ਫਰੇ ਅਨੇਕ ਨਿਸ਼ਾਨ ਛੁੜਾਏ
ਅੱਗੇ ਅੱਗੇ ਇਹਨਾਂ ਦੇ ਜਿਹੜੇ ਝੰਡੇ ਨੇ ਉਹ ਝੂਲਦੇ ਆ ਰਹੇ ਨੇ ਉਹਨਾਂ ਦੇ ਫਰਲੇ ਝੂਲਦੇ ਆ ਰਹੇ ਨੇ
ਛਲਕ ਤੁਫੰਗਨ ਤੜਬੜ ਚੱਲੇ
ਬੰਦੂਕਾਂ ਦੀਆਂ ਛਲਕਾਂ ਤੜਬੜ ਤੜਬੜ ਕਰਕੇ ਚੱਲੀਆਂ ਹਨ
ਦੋਏ ਦਿਸ ਚਮੋ ਅਧਿਕ ਕਲ ਮਲੇ,
ਦੋਵਾਂ ਪਾਸਿਆਂ ਦੀਆਂ ਫੌਜਾਂ ਕਲ ਮਲਾਟ ਕਰਦੀਆਂ ਹੋਈਆਂ ਚੱਲ ਕੇ ਆ ਰਹੀਆਂ ਹਨ।
ਮਾਰ ਮਾਰ ਕੇ ਬੜੋ ਬਕਾਰਾ,
ਔਰ ਮਾਰ ਲਓ ਮਾਰ ਲਓ ਮਾਰ ਲਓ ਦੇ ਮਾਰ ਬਕਾਰੇ ਚਾਰੇ ਪਾਸੇ ਸੁਣਾਈ ਜਾ ਦੇ ਰਹੇ ਨੇ।
ਹੁਣ ਲੱਗਿਓ ਬੋ ਜੰਗ ਅਖਾੜਾ,
ਔਰ ਬੜਾ ਵੱਡਾ ਭਾਰੀ ਜੰਗ ਦਾ ਅਖਾੜਾ ਰਚ ਗਿਆ ਹੈ।
ਇਤ ਬਾਜਿਓ ਰਣਜੀਤ ਨਗਾਰਾ,
ਇਧਰ ਮਹਾਰਾਜ ਗੁਰੂ ਕਲਗੀਧਰ ਦਾ ਰਣਜੀਤ ਨਗਾਰਾ ਵੱਜਿਆ ਹੈ।
ਬੜੀ ਦੁਚੋ ਮੈਂ ਰਣ ਧੁੰਕਾਰਾ,
ਔਰ ਦੋ ਚੋਭਾਂ ਵੱਜੀਆਂ, ਦੋਹਰੀਆਂ ਚੋਭਾਂ ਵੱਜੀਆਂ ਨਗਾਰੇ ਦੇ ਉੱਤੇ, ਸੂਰਮਿਆਂ ਦੇ ਨਗਾਰੇ ਦੀ ਆਵਾਜ਼ ਸੁਣ ਸੁਣ ਕੇ ਡੋਲੇ ਫਰਕੇ ਹਨ।
ਗਿਰਨਾਥਨ ਕੋ ਬਾਯੂ ਕੁਫੇਰੇ,
ਕਹਿੰਦੇ ਜਿਹੜੇ ਪਹਾੜੀ ਰਾਜੇ ਨੇ ਬੱਦਲਾਂ ਵਾਂਗੂ ਚੜ ਕੇ ਆ ਰਹੇ ਨੇ, ਪਰ ਸਿੰਘ ਅੱਗੋਂ ਕੁਫੇਰੀ ਹਵਾ ਬਣ ਕੇ ਚੱਲਣ ਨੂੰ ਤਿਆਰ ਬੈਠੇ ਨੇ। ਜਿਨ੍ਹਾਂ ਕੁਫੇਰੀ ਹਵਾ ਬਣ ਕੇ ਜਿੱਧਰੋਂ ਚੜ ਕੇ ਆਏ ਨੇ ਪਹਾੜੀ ਰਾਜੇ, ਉਸੇ ਪਾਸੇ ਮੋੜਨ ਦੀ ਸਮਰੱਥਾ ਰੱਖਦੇ ਨੇ।
ਸ਼ਗਨ ਕਨੇ ਤੇ ਸਵੇਰੇ,
ਕਹਿੰਦੇ ਕੁਫੇਰੀ ਹਵਾ ਚੱਲ ਪਈ, ਜਦੋਂ ਪਹਾੜੀ ਰਾਜੇ ਚੱਲੇ ਨਾ ਅੱਗੋਂ ਹਵਾ ਚੱਲ ਪਈ, ਇਹ ਹੁਣ ਮਾੜਾ ਸ਼ਗਨ ਹੁੰਦਾ। ਹੁਣ ਇਹ ਹਿੰਦੂ ਰਾਜੇ ਸੀ, ਇਹ ਸ਼ਗਨ ਪਸ਼ਗਨ ਬੜਾ ਮੰਨਦੇ ਸੀ। ਕਹਿੰਦੇ ਅੱਗੋਂ ਹਵਾ ਚੱਲ ਪਈ ਆ, ਬੜੀ ਮਾੜੀ ਆ, ਇਹ ਤਾਂ ਮਾੜਾ ਸ਼ਗਨ ਹੈ। ਕਹਿੰਦੇ ਏਦਾਂ ਕੁਫੇਰੀ ਹਵਾ ਚੱਲੀ ਤੇ ਮਾੜੇ ਸ਼ਗਨ ਇਹਨਾਂ ਨੂੰ ਦਿਸੇ ਨੇ।
ਜਰਾ ਸੰਧ ਜਨ ਸੈਨ ਸਕੇਲੇ,
ਏਦਾਂ ਚੜ ਕੇ ਆਏ ਨੇ ਮਾਨੋ ਜਿਵੇਂ ਜਰਾ ਸੰਧ ਰਾਜਾ ਆਪਣੀ ਫੌਜ ਇਕੱਠੀ ਕਰਕੇ ਲਿਆਇਆ ਸੀ।
ਮਥੁਰਾ ਪੁਰੀ ਆਨ ਕਰ ਮੇਲੇ,
ਮਥੁਰਾ ਦੇ ਉੱਤੇ ਆ ਕੇ ਉਹਨੇ ਹਮਲਾ ਕੀਤਾ ਸੀ ਜਰਾ ਸਿੰਧ ਨੇ ਫੌਜ ਇਕੱਠੀ ਕਰਕੇ।
ਗਜ ਸਮਝੋਦਾ ਬਲੀ ਵਿਸਾਲਾ,
ਔਰ ਜਿਹੜੇ ਕਹਿੰਦੇ ਹਾਥੀ ਦੇ ਸਮਾਨ ਜਿਹੜੇ ਬੜੇ ਬੜੇ ਯੋਧੇ ਸਨ ਉਹਨਾਂ ਨੇ ਹਮਲਾ ਕੀਤਾ ਸੀ।
ਗਜ ਸਮਝੋਦਾ ਬਲੀ ਵਿਸਾਲਾ, ਗੋਬਿੰਦ ਸਿੰਘ ਐ ਜਿਨ ਕਾਲਾ,
ਕਹਿੰਦੇ ਜਿਹੜੇ ਹਾਥੀਆਂ ਦੇ ਸਮਾਨ ਚੜ ਕੇ ਆ ਰਹੇ ਨੇ ਰਾਜੇ, ਇਹਨਾਂ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੱਬਰ ਸ਼ੇਰ ਵਾਂਗੂ ਨੇ, ਬੱਬਰ ਸ਼ੇਰ ਵਾਂਗੂ ਇਹਨਾਂ ਨੂੰ ਪਛਾੜਨ ਵਾਲੇ ਹਨ।
ਦੋਏਰਾ ਇੱਕ ਦਿਸ਼ ਚਮੂ ਤੁਰੰਗ ਕੇ, ਇੱਕ ਦਿਸ਼ ਪੈਦਲ ਹੋਏ,
ਇੱਕ ਪਾਸੇ ਸਾਰੀ ਫੌਜ ਘੋੜਿਆਂ ਦੀ ਚੜ ਕੇ ਆ ਰਹੀ ਹੈ, ਦੂਜੇ ਪਾਸੇ ਜਿਹੜੇ ਪੈਦਲ ਸੂਰਮੇ ਨੇ ਉਹ ਆ ਰਹੇ ਨੇ।
ਪਰਿਓ ਜੰਗ ਕਮਸਾਨ ਕੋ ਮਿਲੇ ਸੁਪਟ ਦਿਸ਼ ਦੋਏ,
ਔਰ ਬੜਾ ਜ਼ਿਆਦਾ ਘਮਾਸਾਨ ਜੰਗ ਮਚਣ ਲੱਗਾ ਹੈ। ਦੋਵਾਂ ਪਾਸਿਆਂ ਦੇ ਸੂਰਮੇ ਆਪਸ ਵਿੱਚ ਮਿਲ ਪਏ ਨੇ, ਪਹਿਲਾਂ ਦਲਾਂ ਮਿਲਣਦਿਆਂ ਭੇੜ ਪਿਆ ਨਿਹੰਗਾ, ਤੇ ਜਿਵੇਂ ਦੋਵਾਂ ਪਾਸਿਆਂ ਦੇ ਸੂਰਮੇ ਆਪਸ ਵਿੱਚ ਲੜ ਰਹੇ ਨੇ, ਜੂਝ ਰਹੇ ਨੇ।